رکھنا،
घर नहा नेचल
आनंद सखिए चरण कमल पर फुलेया, सुंदर सुगड़ सुजान देता गुण गोविंद अमूल्या। वड भाग पाया दुख गवाया, पही पूरन आस जियो, बिनवंत नानक शरण तेरी, मिति जम की त्रास जियो। वड भाग पाया दुख गवाया, पही पूरन आस जियो, बिनवंत नानक शरण तेरी, मिति जम की त्रास जियो। वाहे गुरु जी का खालसा, वाहे गुरु जी की फतेह। परम सम्मान योग शहीद सतगुरु श्री गुरु ग्रंथ साहिब महाराज जी की पावन पवित्र हजूरी अंदर शोभायमान होए बैठे गुरमुख प्यारे सतसंगी जनों, अमृत वेले दे सजे हुए इस दीवान दे अंदर आप जी ने होने ही सतगुरु गुरु रामदास जी दे पावन पवित्र दर कर दे कीर्तनीय गुरसिख भाई साहब भाई किरपाल सिंह जी उन्हां पासों कीर्तन सरवण कीता है। अज जो अमृत वेले धन गुरु ग्रंथ साहिब जी ने पावन पवित्र हुक्म दी दात असानू कमाण वास्ते बख्शी है, अज दे ए पवित्र बचन सतगुरु गुरु ग्रंथ साहिब जी दे अंक 927 उपर सुशोभित ने। ये जो पवित्र श्लोक और शंत आप जी ने श्रवण कीता है, असल विच इस बाणी का ऊपर वाला सरलेख है राम कली महला पंजवा रुती श्लोक। इस दा भाव ए वे कि जेड़े अमृत बचन तुसी सरवण कर लगे श्लोक और संत ए गुरु अर्जुन देव जी दे उचारण किते हुए ने, ते धन गुरु पंचम पातशाह जी इस पवित्र बाणी दे राही जो हिंदुस्तान दी धरती ते खट रुत ने, छे रुतां आउंदियां ने, उन्हां रुतां दा मनुख दे आत्मक जीवन दे नाल संबंध बना के अमृत बचन उचारण पै कर दे। कई वारी धन गुरु ग्रंथ साहिब जी दी अमृत बाणी पढ़ने ते इंज प्रतीत हुंदा है, प्रतीत की हकीकत है कि सतगुरु सानू हर दृष्टमान चीज विचों भी उस अदृष्ट नाल जुड़न दी प्रेरणा पै देंदे। हर बार दे वातावरण विचों रुत विचों थां विचों यतन करदे पै ने कि मनुख हर चीज विचों परमात्मा दी याद नूं हिरदे विच बसा लवे। जिवें उदाहरण दे तौर ते मनुख ने समय दी जदों वंड कीती है ਤੇ ਸਭ ਤੋਂ ਜ਼ਿਆਦਾ ਅਸੀਂ ਮੰਨਦੇ ਹਾਂ ਕਿ ਯੁੱਗਾਂ ਵਿੱਚ ਇਹਨੂੰ ਵੰਡ ਦਿੱਤਾ। ਸਤਯੁਗ, ਤ੍ਰੇਤਾ, ਦੁਆਪਰ ਤੇ ਕਲਯੁਗ, ਇਹ ਚਾਰ ਯੁੱਗ ਵੰਡ ਦਿੱਤੇ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੇ ਕਿਰਪਾਲਤਾ ਕੀਤੀ। ਜੇ ਸਮਾਜ ਨੇ, ਜੇ ਲੋਕਾਂ ਨੇ ਕਿਹਾ ਵੀ ਹੁਣ ਕਲਯੁਗ ਦਾ ਪਹਿਰਾ ਆ ਗਿਆ ਹੈ, ਤੇ ਗੁਰੂ ਸਾਹਿਬ ਕਿਹਨੇ ਨੇ ਹੁਣ ਤੇ ਤਰੀਕਾ ਹੀ ਬੜਾ ਸੌਖਾ ਮਿਲ ਗਿਆ, ਬੜਾ ਵਧੀਆ ਹੋ ਗਿਆ ਜੀ ਕਲਯੁਗ ਆਇਆ। ਕਿਉਂਕਿ ਅਸੀਂ ਸਿਰਫ ਸ਼ਬਦ ਵੇਖ ਕੇ ਦੌੜਦੇ ਹਾਂ ਵੀ ਕਲਯੁਗ ਦਾ ਪਹਿਰਾ ਹੈ। ਗੁਰੂ ਸਾਹਿਬ ਕਿਹਨੇ ਨੇ ਸਤਯੁਗ ਵਿੱਚ, ਦੁਆਪਰ ਵਿੱਚ, ਤ੍ਰੇਤੇ ਵਿੱਚ ਇਹ ਲੋਕ ਅਨੇਕਾਂ ਤਰ੍ਹਾਂ ਦੇ ਕਰਮ ਕਰਦੇ ਸਨ। ਹਰ 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 ਇੱਕ ਯੁੱਗ ਦਾ ਆਪੋ ਆਪਣਾ ਹੀ ਧਰਮ ਸੀ। ਕਹਿੰਦੇ ਨੇ ਹੁਣ ਕਲਯੁਗ ਆ ਗਿਆ ਤੇ ਰੱਬ ਦਾ ਸ਼ੁਕਰ ਕਰ, ਹੁਣ ਕੇਵਲ ਨਾਮ ਪ੍ਰਵਾਨ ਹੈ, ਯੱਗ ਕਰਨ ਦੀ ਲੋੜ ਨਹੀਂ, ਕਰਮ ਕਾਂਡ ਕਰਨ ਦੀ ਲੋੜ ਨਹੀਂ। ਕੱਲ ਮੈਂ ਕੀਰਤ ਹਰਨਾਮਾ, ਕਹਿਣ ਲੱਗੇ ਅਬ ਕੱਲੂ ਆਇਓ ਰੇ, ਇੱਕ ਨਾਮ ਬਹੁ ਬਹੁ, ਹੁਣ ਤਾਂ ਸਭ ਤੋਂ ਵੱਡਾ ਪੁੰਨ ਹੀ ਇਹ ਵੇ ਕਿ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਕਹਿ ਸਾਹਿਬ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਜੇ ਮਨੁੱਖ ਨੇ ਸਮੇਂ ਨੂੰ ਯੁੱਗਾਂ ਵਿੱਚ ਵੰਡਿਆ ਤੇ ਦਾਤਾਰ ਨੇ ਉਹਨਾਂ ਚਾਰ ਯੁੱਗਾਂ ਰਾਹੀਂ ਵੀ ਇਹਨੂੰ ਪ੍ਰਭੂ ਦੇ ਚਰਨਾਂ ਵਿੱਚ ਜੁੜਨ ਦੀ ਪ੍ਰੇਰਣਾ ਦਿੱਤੀ। ਯੁੱਗਾਂ ਨਾਲ ਨਹੀਂ, ਪ੍ਰਭੂ ਨਾਲ ਜੁੜਨ ਦੀ। ਮਨੁੱਖ ਨੇ ਸਮੇਂ ਨੂੰ ਵੰਡਿਆ, ਸਾਲ ਦੇ 12 ਮਹੀਨੇ ਮੁਕਰਰ ਕੀਤੇ ਗਏ। ਇਹ ਗੱਲ ਵੱਖਰੀ ਕਿ ਉਹਨਾਂ ਦੇ ਨਾਂ ਹਰ ਇੱਕ ਨੇ ਆਪੋ ਆਪਣੇ ਢੰਗ ਨਾਲ ਰੱਖ ਲਏ। ਹਜ਼ੂਰ ਨੇ 12 ਮਾਹ ਉਚਾਰਨ ਕਰਕੇ ਗੱਲ ਪੱਕੀ ਕਰ ਦਿੱਤੀ ਕਿ ਅਸਲ ਵਿੱਚ ਮਨੁੱਖ, ਤੇਰੀ ਜ਼ਿੰਦਗੀ ਦਾ ਮਕਸਦ ਹੈ ਆਨੰਦ ਦੀ ਪ੍ਰਾਪਤੀ ਕਰਨੀ, ਤੇ ਜੇਕਰ ਤੂੰ ਆਨੰਦ ਤੱਕ ਪਹੁੰਚਣਾ ਚਾਹਨਾ ਹੈ ਤੇ ਇਹਨਾਂ 12 ਮਹੀਨਿਆਂ ਵਿੱਚ ਇੱਕ ਇੱਕ ਬਚਨ ਨੂੰ ਕਮਾ ਲੈ ਤੇ ਤੇਰੀ ਜ਼ਿੰਦਗੀ ਵਿੱਚ ਵੀ ਖੇੜਾ ਜ਼ਰੂਰ ਆਵੇਗਾ। ਦੇਖੋ ਆਉਣਾ ਅੱਜ ਦੇ ਵਿਸ਼ੇ ਵਾਲੇ, ਜੇ ਅਸੀਂ ਦੇਖਿਆ 12 ਮਹੀਨੇ ਜਿਹੜੇ ਨੇ, ਇੱਕ ਮਹੀਨੇ ਵਿੱਚ 4 ਹਫ਼ਤੇ ਨੇ ਤੇ ਇੱਕ ਹਫ਼ਤੇ ਵਿੱਚ 7 ਵਾਰ ਨੇ। ਮੇਰੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਨੇ 7 ਵਾਰ ਬਾਣੀ ਵਿੱਚ ਉਚਾਰਨ ਕਰ ਦਿੱਤੇ। ਜੇ 15 ਛਿੱਟਾਂ ਮੰਨੀਆਂ, ਦਾਤਾਰ ਨੇ ਉਹ 15 ਛਿੱਟਾਂ ਬਾਣੀ ਵਿੱਚ ਉਚਾਰਨ ਕਰ ਦਿੱਤੀਆਂ। ਜੇ 6 ਰੁੱਤਾਂ ਮੰਨੀਆਂ, ਮੇਰੇ ਕਿਰਪਾਲੂ ਦਾਤਾ ਜੀ ਨੇ ਰੁੱਤ ਦੇ ਸਰਲੇਖ ਥੱਲੇ ਬਾਣੀ ਉਚਾਰਨ ਕਰ ਦਿੱਤੀ। ਮੁੱਖ ਦੀ ਗੱਲ ਕੀ ਕਿ ਬੰਦੇ ਨੂੰ ਹਰ ਹੀਲੇ ਯਤਨ ਕੀਤਾ ਕਿ ਚਰਨਾਂ ਵਿੱਚ ਮਾਲਕ ਦਿਆਂ ਦੇ ਜੁੜ ਸਕੇ। ਤੇ ਇੱਥੇ ਬਸ ਨਹੀਂ, ਕੇਵਲ ਯੁੱਗਾਂ ਕਰਕੇ, ਮਸ਼ੀਨਿਆਂ ਕਰਕੇ, ਦਿਨਾਂ ਕਰਕੇ ਹੀ ਨਹੀਂ, ਮੇਰੇ ਦਾਤਾਰ ਨੇ ਮਿਹਨਤ ਕੀਤੀ। ਮਨੁੱਖ ਨੇ 4 ਪੈਰ ਦਿਨ ਤੇ 4 ਪੈਰ ਰਾਤ ਬਣਾਏ। ਬਾਬੇ ਨੇ ਕਹਿ ਦਿੱਤਾ ਤੇਰੀ ਜ਼ਿੰਦਗੀ ਦੀ ਰਾਤ ਵੀ 4 ਪੈਰ ਹੈ, ਆ ਤੂੰ ਆਪਣੀ ਜ਼ਿੰਦਗੀ ਦੇ 4 ਪੈਰ ਹੀ ਸੁਧਾਰ ਲੈ। ਫਿਰ ਪਹਿਰੇ ਉਚਾਰਨ ਕਰ ਦਿੱਤੇ। ਇਸੇ ਤਰ੍ਹਾਂ ਦਾਤਾਰ ਨੇ ਬਾਣੀ ਵਿੱਚ ਹੋਰ ਵੀ ਰਹਿਮਤਾਂ ਕੀਤੀਆਂ ਨੇ। ਫਿਰ ਆਪਾਂ ਸ਼ਬਦ ਦੇ ਵਿਸ਼ੇ ਵੱਲ ਆਈਏ। ਇਹ ਅੰਮ੍ਰਿਤ ਬਚਨ ਧੰਨ ਗੁਰੂ ਅਰਜੁਨ ਦੇਵ ਜੀ ਨੇ ਰੁੱਤੀ ਦੇ ਥੱਲੇ ਉਚਾਰਨ ਕੀਤੇ ਕਿ ਕਿਹੜੀਆਂ ਕਿਹੜੀਆਂ ਰੁੱਤਾਂ ਨੇ। ਦਾਤਾਰ ਨੇ ਇਸ ਸ਼ਬਦ ਵਿੱਚ ਸਭ ਤੋਂ ਪਹਿਲਾਂ ਜਿਸ ਰੁੱਤ ਦਾ ਜ਼ਿਕਰ ਕੀਤਾ ਹੈ ਉਹ ਹੈ ਬਸੰਤ। ਦੇਖੋ ਸਿਆਣੇ ਗੁਰਮੁਖ ਬੈਠੇ ਨੇ ਕਿ ਬਸੰਤ ਰੁੱਤ ਵੀ ਹੈ, ਬਸੰਤ ਰਾਗ ਵੀ ਹੈ, ਤੇ ਫਿਰ ਉਹਨੂੰ ਗਾਉਣ ਦਾ ਸਮਾਂ ਵੀ ਨਿਸ਼ਚਿਤ ਹੈ। ਦਰਬਾਰ ਸਾਹਿਬ ਦੇ ਅੰਦਰ ਭਾਈ ਸਾਹਿਬ ਬੈਠੇ ਨੇ, ਮਾਘ ਤੋਂ ਬਸੰਤ ਗਾਇਆ ਜਾਂਦਾ, ਆਰੰਭ ਕੀਤਾ ਜਾਂਦਾ, ਤੇ ਹੋਲੇ ਮਹੱਲੇ ਤੱਕ ਉਸ ਪਵਿੱਤਰ ਅੰਮ੍ਰਿਤ ਬਾਣੀ ਨੂੰ ਉਸ ਰਾਗ ਵਿੱਚ ਬਸੰਤ ਵਿੱਚ ਗਾਇਨ ਕੀਤਾ ਜਾਂਦਾ। ਜੇ ਅਖਰੀ ਅਰਥ ਦੇ ਕਰੀਏ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਬਸੰਤ ਦਾ ਅਰਥ ਵਸਣਾ ਵੀ ਏ, ਬਸੰਤ ਦਾ ਅਰਥ ਰਿਤੂ ਵੀ ਏ, ਬਸੰਤ ਦਾ ਅਰਥ ਖੇੜਾ ਵੀ ਏ, ਤੇ ਬਸੰਤ ਦਾ ਅਰਥ ਰਾਗ ਵੀ ਏ। ਮੈਂ ਇੱਕ ਦੋ ਪ੍ਰਮਾਣ ਅਰਥ ਕਰਕੇ ਅੱਗੇ ਤੁਰਨਾ ਵਾ। ਬਸੰਤ ਦਾ ਅਰਥ ਰਹਿਣਾ, ਵਸੇਬਾ ਕਰਨਾ, ਧੰਨ ਸੋ ਥਾਨ ਬਸੰਤ ਧੰਨ। ਇੱਕ ਅਸੀਂ ਦੁੱਖ ਹੋਰ ਪੜ੍ਹਨੇ ਆ, ਬਸੰਤ ਸਵਰਗ ਲੋਕੈ ਜਿੱਤੇ ਪ੍ਰਿਥਵੀ ਨਵ ਖੰਡਣੇ। ਇੱਥੇ ਬਸੰਤ ਦਾ ਅਰਥ ਹੁੰਦਾ ਵਸਣਾ, ਰਹਿਣਾ। ਜਦੋਂ ਅਸੀਂ ਸ਼ਬਦ ਪੜ੍ਹਨੇ ਆ ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚ, ਨਾਨਕ ਤਿੰਨਾ ਬਸੰਤ ਹੈ। ਹੁਣ ਇੱਥੇ ਬਸੰਤ ਦਾ ਅਰਥ ਜਿੱਥੇ ਬਾਹਰ ਕਰਾਂਗੇ ਉੱਥੇ ਅੰਤਰਮੁਖੀ ਹੋਵੇਗਾ। ਕਿ ਉਹਨਾਂ ਭਾਗਾਂ ਵਾਲਿਆਂ ਦੇ ਵਾਸਤੇ ਖੇੜੇ ਦੀ ਰੁੱਤ ਆਈ ਹੈ, ਬਸੰਤ ਦੀ ਰੁੱਤ ਆਈ ਹੈ, ਜਿਨ੍ਹਾਂ ਦੇ ਕੰਤ ਹਿਰਦੇ ਵਿੱਚ ਨੇ ਤੇ ਜਿਨ੍ਹਾਂ ਅੰਦਰ ਪਰਮਾਤਮਾ ਦਾ ਨਾਮ ਨਹੀਂ, ਸੱਚ ਜਾਣੋ ਉਹਨਾਂ ਦੇ ਬਸੰਤ ਦੀ ਰੁੱਤ ਵਿੱਚ ਵੀ ਖੇੜੇ ਫੁੱਲ ਅੱਗ ਦੀਆਂ ਅੰਗਿਆਰੀਆਂ। ਉਹਨਾਂ ਦੀ ਬਾਹਰ ਦਾ ਖੇੜਾ ਕੀ ਭਾਵ ਰੱਖਦਾ, ਕੀ ਕੀਮਤ ਰੱਖਦਾ ਜਿਹਦੇ ਅੰਦਰ ਖੇੜਾ ਨੇ। ਸਾਹਿਬ ਨੇ ਸ਼ਬਦ ਵਰਤੇ ਕਿ ਨਾਨਕ ਤਿੰਨਾ ਬਸੰਤ ਹੈ, ਜਿਨ ਘਰ ਵਸਿਆ ਕੰਤ, ਜਿਨ ਕੈ ਕੰਤ ਦਿਸ਼ਾ ਫੁਰੀ ਸੇ ਐਨਸ ਫਿਰੈ ਜਲੰਤ। ਜਿਨ੍ਹਾਂ ਦੇ ਕੰਤ ਘਰ ਵਿੱਚ ਨਹੀਂ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਨਹੀਂ ਬੈਠਾ, ਸਾਹਿਬ ਕਹਿੰਦੇ ਨੇ ਉਹਦੇ ਲਈ ਬਸੰਤ ਦੇ ਫੁੱਲ ਵੀ ਜਿਹੜੇ ਨੇ ਉਹ ਅੱਗ ਦੀਆਂ ਲਾਟੇ ਬਣੇ ਬੈਠੇ। ਹੁਣ ਦੇਖੋ ਉੱਥੇ ਬਸੰਤ ਦਰਤ ਖੇੜਾ ਵੀ ਹੈ ਤੇ ਬਸੰਤ ਰਾਗ ਵੀ ਆਪਾਂ ਪੜ੍ਹਨੇ ਆ, ਬਸੰਤ ਮਹੱਲਾ ਪੰਜਵਾਂ। ਖੈਰ ਸਾਹਿਬ ਕਹਿੰਦੇ ਨੇ ਕਿ ਦੇਖੋ ਚੇਤ ਤੇ ਵੈਸਾਖ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਬਸੰਤ ਦੀ ਰੁੱਤ ਮੰਨਿਆ, ਇਹ ਸਮੇਂ ਵਿੱਚ ਬਸੰਤ ਹੈ। ਹਜ਼ੂਰ ਕਿਰਪਾਲੂ ਜੀ ਦੇ ਜਦੋਂ ਅਸੀਂ ਤੁਖਾਰੀ ਪੜ੍ਹਨੇ ਉਹਦੇ ਵਿੱਚ ਇਹ ਸ਼ਬਦ ਵਰਤੇ ਨੇ, ਕਹਿਣ ਲੱਗੇ ਚੇਤ ਦਾ ਮਹੀਨਾ, ਵੈਸਾਖ ਦਾ ਮਹੀਨਾ, ਦੇਖ ਚਾਰ ਚੁਪੇ ਫੁੱਲ ਖਿੜੇ ਨੇ, ਭਵਰੇ ਜਿਹੜੇ ਨੇ ਫੁੱਲਾਂ ਉੱਤੇ ਗੁੰਜਾਰ ਪੈ ਪਾਉਂਦੇ ਨੇ। ਪਰ ਸਾਹਿਬ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਇਹਨਾਂ ਭਵਰਿਆਂ ਦੀ ਆਵਾਜ਼ ਨੂੰ ਸੁਣ ਕੇ ਪ੍ਰਸੰਨਤਾ ਜ਼ਰੂਰ ਹੁੰਦੀ ਹੈ, ਖੇੜੇ ਨੂੰ ਦੇਖ ਕੇ ਬੋਲਦੇ ਨੇ, ਪਰ ਉਸ ਜੀਵ ਇਸਤਰੀ ਦਾ ਅੰਦਰ ਕਿਵੇਂ ਪ੍ਰਸੰਨ ਹੋਵੇ ਜਿਹਦੇ ਅੰਦਰ ਪਰਮਾਤਮਾ ਦੇ ਨਾਮ ਦੇ ਖੇੜਾ ਹੀ। ਹਜ਼ੂਰ ਨੇ ਬਚਨ ਕੀਤੇ ਨੇ, ਕਹਿਣ ਲੱਗੇ ਚੇਤ ਬਸੰਤ ਭਲਾ, ਭਵਰ ਸੁਹਾਵੜੇ, ਬਨ ਫੁੱਲੇ ਮੰਜਬਾਰ, ਮੈਂ ਫਿਰ ਘਰ ਬਹੁੜਿਆ। ਬਾਹਰ ਦਾ ਸ਼ਬਦ ਵਰਤਿਆ, ਇਹਦਾ ਮਤਲਬ ਕਿ ਬਾਹਰ ਦੇ ਇਲਾਕੇ ਵਿੱਚ ਇਹ ਬਚਨ ਉਚਾਰਨ ਕੀਤੇ ਜਾ ਰਹੇ ਨੇ। ਕਹਿੰਦੇ ਸਾਰੀ ਬਾਹਰ ਦੇ ਅੰਦਰ ਫੁੱਲ ਖਿੜ ਗਏ ਨੇ, ਚਾਰ ਚੁਪੇਰੇ ਖੇੜੇ ਹੀ ਖੇੜਾ ਗਏ, ਤੇ ਕਹਿੰਦੇ ਨੇ ਮੇਰੇ ਮਨ ਵਿੱਚ ਇੱਕੋ ਹੀ ਖੋਹ ਉੱਠਦੀ ਪਈ ਹੈ ਕਿ ਜੇ ਕਿਤੇ ਪਤੀ ਘਰ ਵਿੱਚ ਆ ਜਾਏ ਤੇ ਇਹ ਰੁੱਤ ਮੈਨੂੰ ਕਿੰਨੀ ਕੁ ਚੰਗੀ ਲੱਗੇ। ਸਾਹਿਬ ਕਹਿਣ ਲੱਗੇ ਬਨ ਫੁੱਲੇ ਮੰਜਬਾਰ, ਮੈਂ ਤਿਰ ਘਰ ਬਹੁੜੈ, ਤਿਰ ਘਰ ਨਹੀਂ ਆਵੈ, ਧਨ ਕਿਉਂ ਸੁਖ ਪਾਵੈ, ਬਿਰਹਿ ਵਿਰੋਧ ਤਨ ਛੀਜੈ, ਕੋਕਲ ਅੰਬ ਸੁਹਾਵੀ ਬੋਲੈ, ਕਿਉਂ ਦੁੱਖ ਅੰਕ ਸਖੀਜੈ, ਭਵਰ ਭਵੰਤਾ ਫੁੱਲੀ ਡਾਲੀ, ਕਿਉਂ ਜੀਵਾ ਮਰਮਾਏ। ਕਹਿਣ ਲੱਗੇ ਕਿ ਮਾਂ ਜੇ ਮੇਰਾ ਪਰਮਾਤਮਾ ਤੋਂ ਵਿਛੋੜਾ ਪਿਆ ਰਿਹਾ ਤੇ ਜਿਤਨੇ ਮਰਜ਼ੀ ਭਵਰੇ ਗੁੰਜਾਰਾ ਪਾਈ ਜਾਣ, ਮੈਨੂੰ ਇਹਨਾਂ ਦੀ ਗੁੰਜਾਰ ਨਾਲ ਕੀ ਭਾ ਜੇ ਮੇਰੇ ਅੰਦਰ ਦੇ ਖੇੜੇ ਨਹੀਂ ਤੇ। ਮੈਂ ਬੇਨਤੀ ਕਰਾਂ, ਦੇਖੋ ਹਜ਼ੂਰ ਨੇ ਜਦੋਂ ਬਾਰਾਂ ਮਾਂ ਤੁਖਾਰੀ ਉਚਾਰਿਆ ਤੇ ਬਾਰਾਂ ਮਾਂ ਮਾਂਜ, ਇੱਥੇ ਹਜ਼ੂਰ ਨੇ ਸ਼ਬਦ ਵਰਤੇ ਨੇ ਫੁੱਲ ਖਿੜੇ ਨੇ, ਤੇ ਮਾਂਜ ਵਿੱਚ ਸ਼ਬਦ ਵਰਤੇ ਨੇ ਕਿ ਆਨੰਦ ਦੀ ਪ੍ਰਾਪਤੀ ਲਈ ਹੀ ਚੇਤ ਹੈ। ਖੇੜਾ ਤੇ ਆਨੰਦ ਸ਼ਬਦ ਦੋਨੋਂ ਇੱਕੋ ਹੀ ਨੇ। ਉੱਥੇ ਹਜ਼ੂਰ ਨੇ ਕਿਹਾ ਚੇਤ ਗੋਬਿੰਦ ਆਰਾਧਿਐ ਹੋਵੈ ਆਨੰਦ ਘਰ, ਖੇੜਾ ਤੇ ਆਨੰਦ ਇੱਕੋ ਸ਼ਬਦ ਨੇ। ਦੇਖੋ ਇਹ ਕਹਿਣ ਮਾਤਰ ਨੇ, ਰੱਬ ਮੇਰ ਕਰੇ ਕਿ ਇਹ ਐਵੇਂ ਨੀ ਖੇੜਾ ਮਿਲ ਜਾਂਦਾ। ਖੇੜੇ ਦਾ ਅਰਥ ਖੁਸ਼ੀ ਪ੍ਰਸੰਨਤਾ, ਤੇ ਮੈਂ ਪਿਛਲੇ ਦਿਨ ਅਰਥ ਕੀਤੀ ਸੀ ਅਸੀਂ ਖੇੜੇ ਦਾ ਅਰਥ ਇਹ ਨਾ ਕਰੀਏ ਕਿ ਜੇ ਰੱਬ ਨੇ ਅੱਜ ਪੁੱਤਰ ਦੀ ਦਾਤ ਦਿੱਤੀ ਕਹੀਏ ਜੀ ਬਹੁਤ ਆਨੰਦ ਬਣ ਗਿਆ, ਜੇ ਪ੍ਰਸ਼ਾਦਾ ਚੰਗਾ ਸਵਾਦਾ ਛਕ ਲਿਆ ਕਹਿ ਦਿੱਤਾ ਬਸ ਜੀ ਪ੍ਰਸ਼ਾਦਾ ਛਕ ਕੇ ਆਨੰਦ ਆ ਗਿਆ, ਜੇ ਕਿਸੇ ਬੰਦੇ ਨੂੰ ਮਿਲ ਲਿਆ ਕਹਿਣ ਲੱਗੇ ਇਸ ਨੂੰ ਮਿਲ ਕੇ ਤੇ ਆਨੰਦ ਆ ਗਿਆ ਹੈ। ਗੁਰਮਖੋ ਇਹ ਆਨੰਦ ਹੈ ਕੁਛ ਥੋੜੇ ਚਿਰਾਂ, ਪਰ ਜਿਸ ਆਨੰਦ ਦੀ ਗੱਲ ਗੁਰੂ ਸਾਹਿਬ ਕਰਦੇ ਨੇ ਨਾ, ਸੱਚ ਜਾਣੋ ਉਹ ਪ੍ਰਾਣਾ ਦੇ ਬਿਨਸੰਗ ਤੋਂ ਬਾਅਦ ਵੀ ਆਨੰਦ ਦਾ ਖਾਤਮਾ ਨਹੀਂ, ਉਹ ਪਰਮ ਆਨੰਦ ਹੈ। ਤਾਂ ਹੀ ਤਾਂ ਪਰਮਾਤਮਾ ਨੂੰ ਪਰਮਾਨੰਦ ਸ਼ਬਦ ਨਾਲ ਵਰਤਿਆ, ਪੂਰਨ ਪਰਮਾਨੰਦ ਬਖਾਨਾ। ਉੱਥੇ ਪਰਮਾਨੰਦ ਅਰਥ ਭਗਤ ਪਰਮਾਨੰਦ ਨਹੀਂ, ਉਹ ਪਰਮ ਆਨੰਦ ਜਿੱਥੇ ਕੋਈ ਕਮੀ ਨਹੀਂ, ਕੋਈ ਚਿੰਤਾ ਨਹੀਂ। ਤੇ ਦੇਖੋ ਰੱਬ ਮੇਰ ਕਰੇ ਖੇੜਾ ਸਭ ਨੂੰ ਨਸੀਬ ਨਹੀਂ ਹੁੰਦਾ। ਤੁਸੀਂ ਸਵੇਰ ਤੋਂ ਸ਼ਾਮ ਤੱਕ ਬੇਅੰਤ ਲੋਕ ਦੇਖਦੇ ਹੋ ਜਿਨ੍ਹਾਂ ਦੇ ਮੱਥੇ ਤੇ ਤਿਉੜੀ ਕਦੀ ਨਹੀਂ ਜਾਂਦੀ, ਜਦੋਂ ਬੋਲਦੇ ਨੇ ਜ਼ਬਾਨ ਵਿੱਚੋਂ ਵੀ ਇੰਜ ਲੱਗਦਾ ਜਿਵੇਂ ਅੱਗ ਨਿਕਲਦੀ ਹੋਵੇ। ਤੇ ਸੋਚੀ ਦਾ ਰੱਬਾ ਮਨੁੱਖਾ ਸਰੀਰ ਮਿਲਿਆ, ਅੰਦਰ ਅੱਗ ਦਾ ਭਾਂਬੜ ਬਾਲੀ ਬੈਠੇ ਨੇ, ਇਹਨਾਂ ਨੂੰ ਖੇੜਾ ਕਦੋਂ ਨਸੀਬ ਹੋਵੇਗਾ। ਫੁੱਲ ਖਿੜਿਆ ਸੀ ਤੇ ਲੰਘਾ ਜਾਂਦਾ ਸੀ ਇੱਕ ਕਵੀ, ਉਹ ਕਹਿੰਦਾ ਐ ਗੁੰਚੇ ਤੇਰੀ ਕਿਸਮਤ ਤੇ ਦਿਲ ਖਿਲਤਾ ਹੈ, ਗੁੰਚੇਦਾਰ ਸਾਹਿਬ ਸਮਝਦੇ ਹੋ ਖੇੜੇ ਪੁੱਲ ਨੂੰ ਕਹਿੰਦਾ ਹੈ ਕਿ ਤੈਨੂੰ ਵੇਖ ਕੇ ਮੇਰਾ ਅੰਦਰ ਨਾ ਥੋੜਾ ਜਿਹਾ ਡਰਦਾ ਪਿਆ। ਫੁੱਲ ਨੇ ਪੁੱਛਿਆ ਜੀ ਕਿਉਂ, ਖੇੜਾ ਐਵੇਂ ਨੀ ਮਿਲਦਾ। ਇਹ ਗੁੰਚੇ ਤੇਰੀ ਕਿਸਮਤ ਪੇ ਦਿਲ ਖਿਲਤਾ ਹੈ, ਕਿਆ ਇੱਕ ਤਬਸਮ ਕੇ ਲਈ ਤੂੰ ਖਿਲਤਾ ਹੈ? ਕਹਿੰਦਾ ਮੈਂ ਤੇਰੇ ਤੋਂ ਇਸ ਕਰਕੇ ਹੈਰਾਨ ਹਾਂ, ਤੂੰ ਥੋੜ ਚਿਰ ਲਈ ਖਿੜਿਆ ਤੇ ਮੇਰੀਆਂ ਅੱਖਾਂ ਭਰੀਆਂ ਨੇ, ਥੋੜੇ ਚਿਰ ਤੋਂ ਬਾਅਦ ਤੂੰ ਮਰਜਾ ਜਾਣੇ। ਪਰ ਦੇਖਿਓ ਉਸ ਫੁੱਲ ਦਾ ਉੱਤਰ ਕੀ ਸੀ। ਉਹ ਕਹਿੰਦਾ ਮੈਂ ਕਦੀ ਇਸ ਘਬਰਾਹਟ ਨੂੰ ਲਿਆ ਹੀ ਨਹੀਂ, ਤੈਨੂੰ ਦੱਸਿਆ ਮੈਂ ਥੋੜ ਚਿਰਾ ਖਿੜਿਆ। ਕਹਿੰਦਾ ਮੈਂ ਉਸ ਬਦਬੋ ਨਾਲੋਂ ਥੋੜਾ ਚਿਰ ਖਿੜਨਾ ਪ੍ਰਵਾਨ ਕਰਾਂਗਾ ਕਿ ਥੋੜੇ ਚਿਰ ਦੇ ਖੇੜੇ ਵਿੱਚ ਵੀ ਲੋਕ ਮੇਰੇ ਕੋਲੋਂ ਮਹਿਕ ਲੈ ਕੇ ਜਾਂਦੇ। ਉਸ ਜ਼ਿੰਦਗੀ ਨੂੰ ਫੂਕਣਾ ਜਿਹੜੀ 100 ਸਾਲ ਤੱਕ ਕੂੜ ਦੇ ਗੱਡੇ ਢੁੰਦੇ ਰਹੀਏ ਤੇ ਕੋਲ ਕਿਸੇ ਬੈਠੇ ਨੂੰ ਆਨੰਦ ਨਾ ਮਿਲੇ। ਸ਼ਬਦ ਵਰਤੇ ਉਸ ਸੱਜਣ ਨੇ, ਕਹਿੰਦਾ ਐ ਗੁੰਚੇ ਤੇਰੀ ਕਿਸਮਤ ਤੇ ਦਿਲ ਖਿਲਤਾ ਹੈ, ਕਿਆ ਇੱਕ ਤਬਸਮ ਕੇ ਲਈ ਤੂੰ ਖਿਲਤਾ ਹੈ? ਗੁੰਚੇ ਨੇ ਕਿਹਾ ਇਸ ਚਮਨ ਮੈਂ ਐ ਬਾਬਾ ਇੱਕ ਤਬਸਮ ਵੀ ਕਿਸੇ ਮਿਲਦਾ ਹੈ? ਕਿਲ ਸੰਸਾਰ ਚਮਨ ਵੀ ਤੂੰ ਤੱਕ ਇੱਕ ਘੜੀ ਦਾ ਖੇੜਾ ਕਿਸੇ ਨੂੰ ਮਿਲਦਾ ਹੈ? ਤੇ ਖੇੜਾ ਅਸਲ ਵਿੱਚ ਆਪਣੇ ਆਪ ਵਿੱਚ ਹੀ ਇੱਕ ਆਨੰਦ ਹੈ। ਸੱਚ ਜਾਣੋ ਫੁੱਲ ਖਿੜਦੇ ਹੀ ਦੋਵੇਂ ਜਦੋਂ ਅੰਦਰੋਂ ਭਰ ਜਾਂਦਾ ਹੈ, ਭਰਨ ਤੋਂ ਬਿਨਾਂ ਖੇੜਾ ਹੈ ਹੀ ਨਹੀਂ। ਸਾਹਿਬ ਨੇ ਖੈਰ ਸ਼ਬਦ ਵਰਤੇ ਨੇ, ਬਸੰਤ ਰੁੱਤ ਖੇੜੇ ਦੀ ਰੁੱਤ ਹੈ, ਬਸੰਤ ਰੁੱਤ ਫੁੱਲਾਂ ਦੇ ਖਿੜਨ ਦਾ ਸਮਾਂ ਹੈ। ਜਦੋਂ ਫੁੱਲ ਸੁਗੰਧੀ ਨਾਲ ਮਹਿਕ ਨਾਲ ਭਰਪੂਰ ਹੁੰਦਾ ਹੈ, ਉਹਦੀਆਂ ਪੰਖੜੀਆਂ ਖਿੜਦੀਆਂ ਨੇ, ਭਰੇ ਹੋਏ ਖਿੜਦੇ ਨੇ ਤੇ ਖਿੜੇ ਹੋਏ ਲੰਘਣ ਵਾਲਿਆਂ ਨੂੰ ਸੁਗੰਧੀ ਦਿੰਦੇ ਨੇ। ਸੱਚ ਜਾਣੋ ਗੁਰਮੁਖ ਵੀ ਉਦੋਂ ਖੇੜੇ ਵਿੱਚ ਆਉਂਦਾ ਜਦੋਂ ਉਹਦਾ ਅੰਦਰ ਪਰਮਾਤਮਾ ਦੀ ਨਾਮ ਦੀ ਮਹਿਕ ਨਾਲ ਭਰ ਜਾਏ। ਇਹੀ ਕਾਰਨ ਕਿ ਪੁਰਾਣੇ ਸਮੇਂ ਇੱਕ ਸ਼ਬਦ ਵਰਤਦੇ ਸਨ, ਜਨਮ ਸਾਖੀ ਵਿੱਚ ਮੈਂ ਬੜੀ ਵਾਰੀ ਸ਼ਬਦ ਪੜ੍ਹੇ ਨੇ ਕਿ ਕਰਤਾਰਪੁਰ ਦੀ ਧਰਤੀ ਤੇ ਇੱਕ ਤਪਾ ਮੁਸ਼ਕਿਆ ਹੈ। ਇਹਦਾ ਅਰਥ ਕੀ ਸੀ? ਫਲਾਣੀ ਥਾਂ ਤੇ ਇੱਕ ਸਾਧੂ ਮੁਸ਼ਕਿਆ ਹੈ। ਮੁਸ਼ਕਿਆ ਦਾ ਅਰਥ ਸੀ ਕਿ ਅੰਦਰੋਂ ਭਰਿਆ ਪਿਆ ਸੀ ਸੁਗੰਧੀ ਨਾਲ, ਅੱਜ ਉਹਦੀ ਸੁਗੰਧੀ ਦਾ ਨਾਪਾ ਖੁੱਲ ਗਿਆ, ਅੱਜ ਉਸਦਾ ਅੰਦਰ ਜਿਹੜਾ ਉਹ ਖਿੜਾਓ ਵਿੱਚ ਆਇਆ, ਹਰ ਲੰਘਣ ਵਾਲੇ ਨੂੰ ਉਹ ਆਪਣੇ ਕੋਲੋਂ ਆਨੰਦ ਦਿੰਦਾ। ਤੇ ਸੱਚ ਜਾਣੋ ਜਿਸ ਬੰਦੇ ਦੇ ਅੰਦਰ ਖੇੜਾ ਆ ਜਾਏ ਉਹਨੂੰ ਫਿਰ ਆਵਾਜ਼ਾਂ ਮਾਰਨ ਦੀ ਲੋੜ ਨੀ, ਲੋਕੋ ਮੇਰੇ ਕੋਲ ਆਓ। ਅੰਦਰ ਖੇੜਾ ਬਣਾ ਕੇ ਬੈਠ ਤਾਂ ਸਹੀ, ਮਹਿਕ ਦੇ ਸ਼ਦਾਈ ਭਵਰੇ ਬਗੈਰ ਸੱਦੇ ਪੱਤਰ ਤੇਰੇ ਘਰ ਵਿੱਚ ਆ ਜਾਣਗੇ। ਜਦੋਂ ਅੰਦਰ ਖੇੜਾ ਹੁੰਦਾ ਉਦੋਂ ਮਹਿਕ ਦੇ ਭਵਰੇ, ਮਹਿਕ ਦੇ ਸ਼ਦਾਈ ਭਵਰੇ ਆ ਪਾਉਂਦੇ ਨੇ। ਭਾਈ ਵੀਰ ਸਿੰਘ ਉਹਨਾਂ ਨੇ ਸ਼ਬਦ ਇੱਕ ਕਵਿਤਾ ਕਹੀ, ਉਹ ਵੀ ਫੁੱਲ ਤੇ ਧਿਆਨੀ, ਕਈ ਥਾਵਾਂ ਤੇ ਉਹਦਾ ਸੁਰਲੇਖ ਦਿੱਤਾ ਫੁੱਲ ਤੇ ਜੋਗੀ। ਉਹਨਾਂ ਨੇ ਸ਼ਬਦ ਬੜੇ ਸੋਹਣੇ ਕਹੇ। ਉਹ ਕਵੀ ਸੱਜਣ ਨੇ ਕਿਹਦੇ ਨੇ ਫੁੱਲ ਖਿੜਿਆ ਤੇ ਇੱਕ ਧਿਆਨ ਵਿੱਚ ਮਗਨ ਬੰਦਾ ਫੁੱਲ ਦੇ ਕੋਲੋਂ ਨਿਕਲਿਆ, ਬਗੀਚੇ ਕੋਲੋਂ ਨਿਕਲਿਆ। ਉਹਨੇ ਖਿੜੇ ਹੋਏ ਫੁੱਲ ਨੂੰ ਦੇਖਿਆ ਤੇ ਕਿੰਨਾ ਸਮਾਂ ਉਸ ਫੁੱਲ ਤੇ ਅੱਖਾਂ ਗੜਾ ਕੇ ਧਿਆਨ ਨਾਲ ਤੱਕਦਾ ਰਿਹਾ। ਭਾਈ ਵੀਰ ਸਿੰਘ ਕਹਿੰਦੇ ਸਾਡੇ ਮਨ ਵਿੱਚ ਆਇਆ ਇਹਨੂੰ ਪੁੱਛ ਹੀ ਲਈਏ ਕਿ ਕਿੰਨੀ ਦੇਰ ਦਾ ਤੂੰ ਇੱਥੇ ਖਲੋਤਾ, ਫੁੱਲ ਨੂੰ ਦੇਖੀ ਜਾਂਦਾ, ਆਖਿਰ ਤੇਰਾ ਮਕਸਦ ਕੀ? ਕਹਿੰਦੇ ਉਸ ਜੁੜੇ ਹੋਏ ਬੰਦੇ ਨੂੰ ਜਿਹੜਾ ਫੁੱਲ ਤੇ ਟਿਕ ਟਿਕੀ ਲਾ ਕੇ ਦੇਖਦਾ ਪਿਆ ਸੀ, ਅਸੀਂ ਕੋਲ ਹੋ ਕੇ ਪੁੱਛ ਲਿਆ, ਵੇ ਜੁੜੇ ਮਨਾ, ਸ਼ਬਦ ਕੈਸੇ ਵਰਤੇ, ਵੇ ਜੁੜੇ ਮਨਾ, ਕਿੰਨੀ ਦੇਰ ਦਾ ਮੈਂ ਦੇਖਣਾ ਪਿਆ ਤੂੰ ਫੁੱਲ ਨੂੰ ਇੱਕ ਟਿੱਕੀ ਇੱਕ ਟਿਕ ਟਿੱਕੀ ਨਾਲ ਦੇਖਣਾ, ਤੂੰ ਧਿਆਨ ਨਾਲ ਦੇਖਣਾ, ਕੀ ਕਾਰਨ ਇੰਨਾ ਚਿਰ ਟਿਕਣ ਦਾ? ਕਹਿੰਦਾ ਉਸ ਧਿਆਨੀ ਨੇ ਅੱਗੋਂ ਉੱਤਰ ਦਿੱਤਾ, ਕਹਿੰਦਾ ਮੈਂ ਲੰਘਿਆ ਵਾ, ਜਿਹਨੂੰ ਮਿਲਿਆ ਵਾ ਕਿਸੇ ਦੇ ਚਿਹਰੇ ਤੇ ਤਿਉੜੀ ਹੈ, ਕਿਸੇ ਦੀਆਂ ਅੱਖਾਂ ਵਿੱਚ ਗੁੱਸਾ ਹੈ, ਕਿਸੇ ਦੇ ਲਬਾਂ ਤੇ ਫਿੱਕਾਪਨ ਹੈ। ਕਹਿੰਦਾ ਬਸ ਇੱਕ ਆ ਫੁੱਲ ਦੇਖਿਆ, ਕੋਲੋਂ ਲੰਘਿਆ ਤੇ ਮਨ ਨੇ ਕਿਹਾ ਫੁੱਲ ਤੂੰ ਬੰਦਿਆਂ ਨਾਲੋਂ ਚੰਗਾ ਹੈ, ਘੱਟੋ ਘੱਟ ਲੰਘਦਿਆਂ ਨੂੰ ਖੇੜੇ ਸੁਗੰਧੀ ਪਿਆ ਦੇਣਾ ਹੈ, ਮੈਂ ਚਾਹੁੰਦਾ ਵਾ ਤੇਰੇ ਖੇੜੇ ਦਾ ਰਾਜ ਕੀ, ਮੈਂ ਇਹਦੇ ਅੰਦਰ ਦੀਆਂ ਗੱਲਾਂ ਸੁਣਨੀਆਂ ਚਾਹੁੰਦਾ, ਮੈਂ ਚਾਹੁੰਦਾ ਇਹਦੀਆਂ ਪੱਤੀਆਂ ਨੂੰ ਇੱਕ ਫੁੱਲ ਨੂੰ ਜੀਭ ਲਾ ਦਿਆਂ ਤੇ ਇਹਦੀ ਜੀਭ ਬੋਲ ਕੇ ਦੱਸੇ ਕਿ ਮੇਰੇ ਅੰਦਰ ਦੇ ਖੇੜੇ ਦਾ ਰਾਜ ਕੀ। ਭਾਈ ਸਾਹਿਬ ਕਹਿੰਦੇ ਨੇ ਅੱਗੋਂ ਫਿਰ ਉਸ ਫੁੱਲ ਨੇ ਬੋਲ ਕੇ ਉੱਤਰ ਨਹੀਂ ਦਿੱਤਾ, ਉਹਦੇ ਖੇੜੇ ਨੇ ਉੱਤਰ ਦੇ ਦਿੱਤਾ, ਰਾਜ ਕੀ? ਸ਼ਬਦ ਵਰਤੇ ਨੇ ਭਾਈ ਵੀਰ ਸਿੰਘ ਨੇ, ਕਹਿੰਦੇ ਖੇੜੇ ਫੁੱਲ ਨੂੰ ਧਿਆਨੀ ਸੀ ਇੱਕ ਧਿਆਨ ਨਾਲ ਪਿਆ ਭਾਤਾ। ਧਿਆਨੀ ਦਰ ਤੇ ਜਿਹੜਾ ਧਿਆਨ ਵਿੱਚ ਮਗਨ ਹੁੰਦਾ ਹੈ, ਕਿਹੜੇ ਫੁੱਲ ਨੂੰ ਧਿਆਨੀ ਸੀ, ਇੱਕ ਧਿਆਨ ਨਾਲ ਪਿਆ ਭਰਦਾ। ਅਸਾਂ ਪੁੱਛਿਆ, ਜੁੜੇ ਮਨਾ ਤੂੰ ਕਿਉਂ ਪਿਆ ਇਸੇ ਮਰਦਾ। ਅਸਾਂ ਪੁੱਛਿਆ, ਜੁੜੇ ਮਨਾ ਤੂੰ ਕਿਉਂ ਪਿਆ ਇਸੇ ਮਰਦਾ। ਕਹਿਣ ਲੱਗਾ, ਮੈਂ ਸੁਣਨੀਆਂ ਚਾਹਾਂ ਇਸ ਦੇ ਦਿਲ ਦੀਆਂ ਗੱਲਾਂ, ਇਸ ਲਈ ਇਸ ਨੂੰ ਜੀਵ ਲਾਣ ਦਾ ਯਤਨ ਪਿਆ ਹਾਂ ਕਰਦਾ। ਮੈਂ ਧਿਆਨ ਨਾਲ ਚਾਹੁੰਦਾ ਇਹਦੀ ਜੀਵ ਲੱਗੇ, ਇਹ ਬੋਲੇ ਤੇ ਸਹੀ। ਇਸ ਲਈ ਖਿੜੇ ਫੁੱਲ ਨੂੰ ਧਿਆਨੀ ਸੀ, ਇੱਕ ਧਾਨ ਨਾਲ ਪਿਆ ਭਰਦਾ। ਅਸਾਂ ਪੁੱਛਿਆ, ਖਿੜੇ ਮਨਾ ਤੂੰ ਕਿਉਂ ਪਿਆ ਇਸ ਤੇ ਮਰਦਾ। ਕਹਿਣ ਲੱਗਾ, ਮੈਂ ਸੁਣਨੀਆਂ ਚਾਹ ਇਸ ਦੇ ਦਿਲ ਦੀਆਂ ਗੱਲਾਂ, ਇਸ ਲਈ ਇਸ ਨੂੰ ਜੀਵ ਲਾਣ ਦਾ ਯਤਨ ਪਿਆ ਹਾਂ ਕਰਦਾ। ਜੋਗੀ ਧਿਆਨ ਧਰਿੰਦਾ ਪੁੱਤਾਂ, ਫੁੱਲ ਜੀਵ ਨਾ ਲਾਈ। ਚੁੱਪ ਜੀਵ ਤਾਂ ਬੋਲ ਰਹੀ ਸੀ, ਪਰ ਜੋਗੀ ਨੂੰ ਨਾ ਦਿਖਾਈ। ਖੇੜਾ ਤੇ ਇੱਕ ਚੁੱਪ ਹੈ, ਖੇੜਾ ਤਾਂ ਇੱਕ ਅੰਦਰ ਦਾ ਆਨੰਦ ਹੈ। ਗੁਰਮੁਖੋ, ਜਿਹੜੇ ਚੁੱਪ ਵਿੱਚ ਟਿਕ ਜਾਂਦੇ ਨੇ, ਮੈਂ ਬੇਨਤੀ ਕਰਾਂ, ਇਹ ਉਹ ਚੁੱਪ ਨਹੀਂ ਜਿਹਨੂੰ ਬਾਬਾ ਜੀ ਨੇ ਕਿਹਾ ਚੁੱਪ ਹੈ ਚੁੱਪ ਨਾ ਹੋ ਗਈ। ਗੁਰਮੁਖੋ, ਉਹ ਚੁੱਪ ਜਿੱਥੇ ਅੰਦਰ ਬਿਲਕੁਲ ਸ਼ਾਂਤ ਹੈ, ਉਸ ਚੁੱਪ ਦਾ ਕਿੰਨਾ ਕੁ ਆਨੰਦ ਹੈ, ਉਸ ਚੁੱਪ ਵਿੱਚ ਕਿੰਨੀ ਕੁ ਦਾਤੇ ਦੀ ਮਿਹਰ ਹੈ। ਕਹਿਣ ਲੱਗੇ, ਜੋਗੀ ਧਿਆਨ ਧਰਿੰਦਾ ਪੁੱਤਾਂ, ਫੁੱਲ ਜੀਵ ਨਾ ਲਾਈ। ਚੁੱਪ ਜੀਵ ਤਾਂ ਬੋਲ ਰਹੀ ਸੀ, ਪਰ ਜੋਗੀ ਨੂੰ ਨਾ ਦਿਖਾਈ। ਕੂਕ ਕੂਕ ਪਿਆ ਸੋਹਣਾ ਆਖੇ, ਤਨ ਮਨ ਮੇਰਾ ਖੇੜਾ, ਖਿੜਨ ਖੜਾਵਣ ਬਾਜੋ ਸਾਨੂੰ ਹੋਰ ਸੁਰਤ ਨਹੀਂ ਕਾਈ। ਕਹਿੰਦਾ, ਮੇਰਾ ਜੀਵਨ ਹੀ ਖੇੜਾ ਹੈ, ਮੇਰਾ ਜੀਵਨ ਹੀ ਆਨੰਦ ਹੈ, ਤੇ ਜਿਹਦੇ ਕੋਲ ਖੇੜਾ ਹੋਵੇ ਉਹਦੀ ਚੁੱਪ ਜੀਵ ਵੀ ਲੋਕਾਂ ਨੂੰ ਬਹੁਤ ਕੁਝ ਦੱਸ ਜਾਂਦੀ। ਭਾਈ ਗੁਰਦਾਸ ਜੀ ਹੋਣਾ ਨੇ ਨਾ ਇਸੇ ਖੇੜੇ ਦੇ ਸੰਬੰਧੀ ਇੱਕ ਪਵਿੱਤਰ ਪੌੜੀ ਕਹੀ ਆਪਣੀ ਰਚਨਾ ਵਿੱਚ ਕਿ ਗੁਰਸਿੱਖ ਚੁੱਪ ਹੈ, ਉਹਦੀ ਚੁੱਪ ਵੀ ਲੋਕਾਂ ਦਾ ਭਲਾ ਕਰ ਜਾਂਦੀ ਹੈ। ਸੱਚ ਜਾਣੋ ਗੁਰਮੁਖੋ ਕਿ ਅਸੀਂ ਬੋਲਨੇ ਬਹੁਤ ਪਏ ਹਾਂ, ਕਮੀ ਕਿਤੇ ਨਹੀਂ। ਹਰ ਗੁਰੂ ਘਰ ਦੇ ਅੰਦਰ ਜਿੰਨੇ ਮਾਇਕ ਨੇ ਉਦੋਂ ਵੱਧੂ ਨੇ ਉੱਥੇ ਬੋਲਣ ਵਾਲੇ ਬੈਠੇ ਹੁੰਦੇ ਨੇ। ਹਰ ਬੰਦਾ ਜਿਹੜਾ ਜਿਹਨੇ ਚਾਰ ਅੱਖਰ ਵੀ ਕਿਤੇ ਪੰਫਲੈਟ ਕਿਸੇ ਵਿੱਚੋਂ ਪੜ੍ਹ ਲੈਣੇ ਨਾ, ਉਹਨੂੰ ਓਨੀ ਦੇਰ ਤੱਕ ਪਚਦੇ ਨਹੀਂ ਜਿੰਨੀ ਦੇਰ ਤੱਕ ਉਹ ਸਟੇਜ ਤੋਂ ਕਹਿ ਨਾ ਲੈ, ਕਿਉਂਕਿ ਬੋਲਣ ਦਾ ਆਪਣਾ ਇੱਕ ਰਸ ਹੈ। ਪਰ ਇਹ ਗੱਲ ਕਦੀ ਭੁੱਲਿਓ ਨਾ, ਮੈਂ ਕਹਿੰਦਾ ਉਹ ਭਾਗਾਂ ਵਾਲੇ ਨੇ ਜਿਹਨੇ ਰੱਬ ਨੇ ਚੁੱਪ ਦੀ ਬੋਲੀ ਦੇ ਦਿੱਤੀ, ਜਿਹਨਾਂ ਕੋਲ ਅੰਦਰ ਦਾ ਟਿਕਾ ਆ ਗਿਆ। ਭਾਈ ਗੁਰਦਾਸ ਨੇ ਇੱਕ ਸ਼ਬਦ ਵਰਤੇ ਨੇ, ਕਿਹਨਾਂ ਨੇ ਗੁਰਸਿੱਖ ਫੁੱਲ ਦੀ ਤਰ੍ਹਾਂ ਚੁੱਪੇ, ਕਿਹਨਾਂ ਲੋਕਾਂ ਨੂੰ ਕੀ ਪਤਾ ਉਹ ਕਿਹੜੀ ਥਾਂ ਤੇ ਜੁੜਿਆ। ਭਾਈ ਸਾਹਿਬ ਦੀ ਪੌੜੀ ਗੁਰਸਿੱਖੀ ਗੁਰਸਿੱਖ ਸੁਣ, ਅੰਦਰ ਸਿਆਣਾ ਬਾਹਰ ਭੋਲਾ। ਚੁੱਪ ਜੀਵ ਕੀ ਹੈ ਕਿ ਗੁਰੂ ਕੇ ਸਿੱਖ ਨੇ ਗੁਰੂ ਦੇ ਬਚਨ ਸੁਣੇ ਨੇ, ਅੰਦਰੋਂ ਬਿਲਕੁਲ ਸਿਆਣਾ, ਤੇ ਬਾਹਰੋਂ ਜਦੋਂ ਦੀ ਕਿਰਿਆ ਨੂੰ ਉਹਦੇ ਵਿਹਾਰ ਨੂੰ ਤਕੀਏ ਤੇ ਅੰਜ ਲੱਗਦਾ ਵੀ ਜਿਹਨੂੰ ਇਹਨੇ ਦੀਨ ਦੁਨੀਆਂ ਦਾ ਪਤਾ ਹੀ ਕੋਈ ਨਹੀਂ। ਦੇਖੋ, ਮੈਂ ਇੱਕ ਦਿਨ ਬਾਣੀ ਪੜ੍ਹਦਿਆਂ ਮਨ ਵਿੱਚ ਆਇਆ, ਅਸੀਂ ਕਹਿੰਦੇ ਹਾਂ ਕਪਟੀ ਬੰਦਾ ਜਿਹੜਾ ਅੰਦਰੋਂ ਹੋਰ ਹੁੰਦਾ ਤੇ ਬਾਹਰੋਂ ਹੋਰ ਹੁੰਦਾ ਹੈ। ਸ਼ਬਦ ਪੜ੍ਹਦੇ ਹਾਂ ਨਾ ਕਿ ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆਂ। ਅਸੀਂ ਕਹਿੰਦੇ ਹਾਂ ਅੰਦਰੋਂ ਬਾਹਰੋਂ ਇੱਕ ਚਾਹੀਦਾ। ਬਾਣੀ ਗੁਰੂ ਗ੍ਰੰਥ ਸਾਹਿਬ ਦੀ ਕਹਿੰਦੀ ਭਗਤ ਵੀ ਅੰਦਰੋਂ ਹੋਰ ਹੁੰਦਾ ਤੇ ਬਾਹਰੋਂ ਹੋਰ ਹੁੰਦਾ, ਫਰਕ ਕਿਉਂ ਹੈ? ਹਾਂ, ਕਪਟੀ ਅੰਦਰੋਂ ਮੈਲਾ ਹੁੰਦਾ ਬਾਹਰੋਂ ਨਿਰਮਲ ਹੁੰਦਾ, ਪਰ ਰੱਬ ਭਗਤ ਜਿਹੜਾ ਉਹ ਅੰਦਰੋਂ ਪਵਿੱਤਰ ਹੁੰਦਾ ਬਾਹਰੋਂ ਬਿਲਕੁਲ ਸਾਧ ਮੁਰਾਦਾ ਤੁਰਿਆ ਫਿਰਦਾ। ਜੇ ਕਹੀਏ ਵੀ ਭਗਤ ਜਿਹੜਾ ਅੰਦਰੋਂ ਬਾਹਰੋਂ ਇੱਕ ਹੁੰਦਾ, ਸਾਹਿਬ ਨੇ ਇੱਕ ਸ਼ਬਦ ਕਿਹਾ ਸਾਚ ਨਾਮ ਮੇਰਾ ਮਨ ਲਾਗਾ, ਅੰਦਰੋਂ ਹੋਰ ਤੇ ਬਾਹਰੋਂ ਹੋਰ। ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸ਼ੋ ਮੇਰਾ ਥਾ ਥਾ ਬਾਗਾ। ਕਹਿੰਦੇ ਨੇ ਬਾਹਰੋਂ ਮੈਂ ਗੱਲਾਂ ਬਾਤਾਂ ਜ਼ਰੂਰ ਕਰਨਾ ਵਾ। ਕਹਿਣ ਲੱਗੇ, ਬਾਹਰ ਸੂਤ ਸਗਲ ਸ਼ੋ ਮੌਲਾ, ਅਲਿਪ ਤਰ੍ਹਾਂ ਜੈਸੇ ਜਲ ਮੈਂ ਕੌਲਾ। ਕਹਿੰਦੇ ਨੇ ਬਾਹਰੋਂ ਇੰਜਾ ਜਿਵੇਂ ਤਾਣੇ ਪੇਟੇ ਦੀ ਤਰ੍ਹਾਂ, ਜਿਵੇਂ ਸੂਤ ਤਾਣਾ ਪੇਟਾ, ਆਪ ਸਮਝਦੇ ਹੋ ਸ਼ਬਦ ਨਾ, ਕਿ ਉਹ ਤਾਣੇ ਪੇਟੇ ਦੀ ਤਰ੍ਹਾਂ ਮੈਂ ਬਿਲਕੁਲ ਦੁਨੀਆਂ ਵਿੱਚ ਰਚਿਆ ਮਿਚਿਆ ਵਾਂ। ਤੇ ਜੇ ਮੇਰੇ ਕੋਈ ਅੰਦਰ ਨੂੰ ਪੁੱਛ ਕੇ ਦੇਖੇ, ਬਾਹਰੋਂ ਜੀਵਨ ਮੇਰਾ ਤਾਣਾ ਪੇਟਾ ਹੈ, ਅੰਦਰ ਵਾਲਾ ਜੀਵਨ ਮੇਰਾ ਕਮਲ ਫੁੱਲ ਦੀ ਤਰ੍ਹਾਂ ਨਿਰਲੇਪਤਾ ਵਾਲਾ ਹੈ। ਬਾਹਰ ਸੂਤ ਸਗਲ ਸਿਓ ਮੌਲਾ, ਅਲਿਪ ਤਰ੍ਹਾਂ ਜੈਸੇ ਜਲ ਮੈਂ ਕੌਲਾ। ਕਹਿਣ ਲੱਗੇ, ਪਿਆਰਿਓ ਮੈਂ ਬਾਹਰੋਂ ਬਿਲਕੁਲ ਸੰਸਾਰੀ ਹਾਂ, ਤੇ ਅੰਦਰੋਂ ਕੋਈ ਪੁੱਛੇ ਤੇ ਮੈਂ ਬਿਲਕੁਲ ਕਰਤਾਰੀ ਹਾਂ। ਅੰਦਰ ਮੇਰਾ ਕਰਤਾਰ ਤੋਂ ਦੂਰ ਸਿੱਖ ਬਣਾਏ ਗੁਰੂ ਨੇ ਸੀ। ਘਰ ਬਾਰੀ ਦਾ ਮਤਲਬ ਕੀ ਸੀ ਜੀ? ਭਾਈ ਸਾਹਿਬ ਨੇ ਬੜੀ ਵਾਰੀ ਸ਼ਬਦ ਵਰਤੇ ਨੇ ਘਰ ਬਾਰੀ। ਘਰ ਬਾਰੀ ਦਾ ਅਰਥ ਇਹ ਹੈ کہ باہروں بالکل سنساری ہوئے تے اندروں بالکل تھر گھر نہ جڑیا ہوئے. صاحب نے شبد ورتے نے میں تیری بےنتی کرنی چاہنا اتنے کہ گر سکھی گر سکھ سن اندر سیاح باہر بھولا شبد سرت ساودان ہوئے بن گر شبد نہ سنی بولا وہ کھیڑے وچ رہندا ہے. بن گر شبد نہ سنی بولا ستگر درشن دیکھنا سات سنگت ون انا کھولا. پھر اگے وہ بچن ورتے نے کہ پیاریا کہ واہ گرو گر شبد لے پرم پیالا چپ چ بولا چپ چ بولا. بولدا کوئی نہیں پر واہگرو شبد دے پیالے نو اپنے لباں نال لائے لوکاں دے پانی چوپے پر کی پتا او زندگی دا ایک ایک سواس نام دے پیالے وچوں کٹا پیا پڑدا ہے. دیکھو پروفیسر پورن سنگھ ہوناں نے ایک کتاب لکھی سی او کتاب میں اکثر عرض کرنا ہوں جڑے واقعی چپ دے گاہک نے نا وہ ضرور پڑھ. او دا نام ہے چپ پریت دے شہن شاہ واپاری. پکریے کی پروفیسر پورن سنگھ نو پڑھنا ہوئے ایویں ہاری ساری دا وس نہیں اونوں پڑھنا. اونوں پڑھن واسطے سرتی برتی والے بندے چاہیے نے. اونوں پڑھن والے بندے جڑے نے باہر دی کٹڑ برتی والے نہیں چاہیے. دھیان دیو میں جڑی بےنتی کرنی چاہنا انہیں شبد جڑے ورتے نو دی کوتا پڑھنے انہیں تا ہر بندے نو بابے نانک دا سکھ بناتا. وہ پورن دی گل کردا سی قادری یار دا قصہ بھی پڑھتے سننے آئے. انہیں پورن دی گل کردیا کیا کہن لگے پورن کہندا ہے گورکھ ناتھ نو پکڑ اپنی مندرا تے کن کر میرے سابت تینو لگے پتا بابے نانک دے سکھ نو ہاتھ باندھ دا. ہوں دیکھو اسی کہاں گے انہیں کی گل کر دیتی بابے نانک دے سکھ نو. اس بندے دے اندر دی اڈاری جیڑی وہ ساڈی طرح تھلے پدر دی نہیں. وہ کہندا ہے گرو نانک صاحب پریم دا سوما نے جتنے پریمی سنسار دے نے اس سومے وچوں نکلیاں ہوئیاں تاراواں. وہ پریم دا سوما ہے وہ دے وچوں سارے پریم دے چھوٹیاں چھوٹیاں تارا نکلدیاں پئیاں. انہاں جدوں چپ پریت دے شہنشاہ وپاری بک لکھی اس بک دے اس کتاب دے آرمبھ وچ جڑا انہاں ذکر کیتا ہے یہ ذکر اس سجن دا ہے جدو بغداد وچ رباب وجی تے اس مسلمان سجن نے بابے دا شبد سنیا. چپ پریت کی گرو نانک صاحب دا شبد سنیا اس سجن نے. کہندے اس سجن دا نام سی بہلول. اس بہلول نے شیخ بہلول بھی کہنے ہیں کیرتن سنیا کئی دن نرنتر تے اس کیرتن دی تصویر بھی دنیا تو وکری سی. بھائی گرداس ہورا نے بڑی بڑی شبد ورتے نے کیرتن سبندی رباب سبندی پر جدو بغداد کی دھرتی دے کیرتن دا ذکر کیتا اتنے نال دسیا لوکاں دی اوستھا کی سی. آپ پڑھنے ہیں کہ پھر بابا گیا بغداد نو باہر جائے کیا استھانا ایک بابا آکار روپ دوجا ربابی مردانا دتی بانگ نواج کر سن سمان ہوا جہانا اگلی توکے سن من نگری پئی. ہوں اسی یہ ارتھ کر دیں سن من نگری دے سارے پتھر ہو گئے جی. یہی کر رہے ہیں نا سن من اوستھا کی کہ گرو نانک صاحب دے کیرتن دی آواز کنا وچ پئی تے جنہ جنہ دے کنا وچ کیرتن دی سروت کیرتن دی آواز پی گئی سچ جانو کوئی بندہ ایسا نہیں سی جہدے اندر اپور اوستھا نہ آ گئی ہو. بالکل شانت ہو گئے چپ ورت گئے سن من نگری پئی. دیکھ پیر پیا حیرانہ دیکھ دھیان لگائے کر ایک فقیر وڈا مستانہ. انہیں بھی ارتھ کی نے کہ دیکھ دھیان لگائے کر یہ مطلب وہ کول نہیں آیا جہاں دستگیر ہے وہ بھی اندروں جاگیا ہے. وہ دھیان لا کے دیکھتا ہے جی بانگ تا میں بھی روز دینا رب دی گل تا میں بھی کرنا. یہ کہڑا جی نواں آ گیا جی اچھی ایک آواز نے پورے دے پورے بغداد دے لوگاں نو سن کر دیتا ہے. پھر اسی شبد ورتنے ہیں جی یہ تا کمیاں دے خیال ہوں جی. میں کہنا انہیں گرو کے سکھو جس بابے دی بانی کے لیے گرمخ کوٹ ادھار دا پائی دے نام ہے ایک کڑی تے اس بابے دی بولاں وچ کنی کو سمرتھا ہوے گی کہ لوکاں دے اندر ٹکے نہیں. سن من نگری پئی دیکھ فقیر پیا حیرانہ دیکھ دھیان لگائے کر ایک فقیر
بڑا مستانہ پوچھیا سرکہ دستگیر کون فقیر کس کا کرہانا تے بابا مردانہ جی کہن نانک کل وچ آیا رب فقیر کو پہچانا میرا بابا ہے اوتھے کیرتن ہویا ہے اس گھٹنا نو جی پڑھنا ہوئے ایک کتاب لکھی سی ڈاکٹر کرپال سنگھ ہوراں نے کہ جنم ساکھی پرمپرا اودے وچ بہت گیان دیا گلاں انہاں دتیاں انہاں چار پانچ جنم ساکھیاں نو آدھار بنا کے اودا وشلیشن کیتا ہے پہلی جنم ساکھی انہاں رکھی ہے پراتن جنم ساکھی جنوں ولایت والی جنم ساکھی وی شبد ورتنے دوجی جنم ساکھی رکھی ہے بھائی بالے والی جنم ساکھی تیجی رکھی ہے کہ مہربان والی چتر پوج والی خارجی والی جنم ساکھی تے چوتھی انہاں شبد ورتے کہ بھائی منی سنگھ والی جنم ساکھی اودے وچ انہاں جدو بغداد کا ذکر کیتا ہے تے ویسے بغداد کا ارتھ کی اسی شبد ورتنے بغداد کا ارتھ ہے کہ ایک شہر عراق کا ایک شہر تے اصل وچ انسائیکلوپیڈیا آف اسلام دے مطابق بغداد کا اخری ارتھ رب کا دتا ہوا تحفہ جدو کتے اس شہر دے ارتھ پڑھو نا جی ہوں اسی امرتسر دے ارتھ کرنے ہیں عام بندہ کہہ دے گا ایک شہر پر جدو امرتسر دے ارتھ کراں گے تا ارتھ بنے گا جتھے امرت دا سروور ہے دیکھو کئی شبد ایسے نے جنہاں شہراں دے ارتھ بڑے چنگے نے ایک پاش کوی نے شبد ورتے نے میں ویسے تھوڑا جا نکل چلیا اپنے وشے تو میں پھر آؤں نا پرانے لوگ جڑے سن وہ شہراں دے نام وچوں وی کچھ نہ کچھ سکھیا لیندے سن ایک پاش کوی نے کچھ شہراں دے ناواں دا ذکر کیتا ہے کبیت بھائی صاحب نو پتا ہے اپنے سمجھ آنا کہ پورب کی کمائی سو تو پچھم میں بیٹھ کھائی میں شہر سانے گرنے میں تو ہے نہیں ہندوستان دی شہر انہاں دے ارتھ کی نے پورب کی کمائی سو تو پچھم میں بیٹھ کھائی آگرے کی کھیپ تو ایک کچھو نہ چلائی گے آگرہ تو انہوں پتا ہے جیسے تاج محل ایک شہر ہی ہے نا آگرے کی کھیپ تو ایک کچھو نہ چلائی گے کہنے لگے دلی کے دلالوں تیرا سودا ہی بگاڑ دیا جگاتری کی لوٹ پٹیالے مانج پائی ہے سنج کے جو ساتھی سو تو سدا ہی لاہور بولے چھوٹ بیرو وال چت امرت سارے لائی ہے ناپے کے جو لوگ سو تو سدا ہی پکارتے ہیں بھائی سہارن کے رستے ہر دوار جی کو جائی ہے ان سارے شہر نے نا تجھے کہو گے بھی یہ ارتھ کی ہو گیا میں کہنا اس بندے نے کمال کر دیتی کہ شہراں تو لنگتا بھی رب نو چیتے کریا کر ہوں میں ارتھ کر لگا کہ پورب کی کمائی سو تو پچھم میں بیٹھ کھائی پورب جدھر سورج نکلتا ہے پچھم جتھے چھپتا ہے کہ بندے پورب کی کمائی پوربلے کرما کر کے منکھا دہی مل گئی ہاں پچھم میں بیٹھ کھائی اتنے بہ کے تباہ پیا کرنا آگرے کی کھیپ تو یہ کچھو نہ چلائی گے آگرے درد شہر آگرہ نہیں اتنے کرتا وہ آگرے درد سے اگے جانا ہے مرن تو بعد اگے جان واسطے کوئی کمائی کیتی ہے پورب کی کمائی سو تو پچھم میں بیٹھ کھائی آگرے کی کھیپ تو یہ کچھو نہ چلائی ہے کہنے لگے دلی کے دلالوں تیرا سودا ہی بگاڑ دیا دلی سانو پتا ہے ساری کیپٹل ہے ہوں دلی دا ارتھ دل دلی کے دلالو ہوں دل دے دلال کون نے بابا جی نے بانی وچ انہاں دا ذکر کیتا ہے کہ نے کہ اوتھے دلال جڑے نے نا وہ کام نیب سد پوچھی ہے بہ بہ کریں بچار دلی کے دلال جڑے نے کام کرود لوگوں کار کتے رب دی بندگی دا بڑج ہون لگتا ہے این پیڑے نے وچ پورنے اٹھا تو سودا ہی بگاڑ دیندے دلی کے دلالوں تیرا سودا ہی بگاڑ دیا جگاتری کی لوٹ ہوں جگاتری دو شبد آپ ویسے نے ہریانے کا ایک شہر ہے یمنا نگر جگاتری کہنے ہوں جگاتری درد ہوں جگ دری جو جگت تو کمائی پیا کرنا ہے نا جگ وچ کما کما کے رکھنا ہے پٹیالے ماجھ پائی گئے پٹیالہ ساڈا ضلع ہے پنجاب کا کرونا ارتھ کیتے نے پیٹ روپی آلا جو کچھ کمانا ہے تو آلے کی ستی جانا ہے کدی اگے واسطے بھی کچھ رکھ لے جگاتری کی لوٹ پٹیالے ماج پائی گئے سانج کے جو ساتھی سو تو سدا ہی لاہور بولے لاہور درد ਸਾਡਾ ਇੱਕ ਪੰਜਾਬ ਦਾ ਸ਼ਹਿਰ ਪਾਕਿਸਤਾਨ ਵਿੱਚ ਰਹਿ ਗਿਆ, ਪਾਕਿਸਤਾਨ ਪੰਜਾਬ ਦਾ ਸ਼ਹਿਰ ਲਾਹੌਰ। ਉਹ ਕਹਿੰਦੇ ਸੰਗ ਕੇ ਜੋ ਸਾਥੀ ਸੋ ਤੋਂ ਸਦਾ ਹੀ ਲਾਹੌਰ ਬੋਲੇ, ਲਾਹੌਰ ਦਰ ਤੇ ਲਿਆ ਹੋਰ। ਕਹਿੰਦੇ ਨੇ ਜਿਹੜੇ ਨਾਲ ਦੇ ਘਰ ਦੇ ਜੀਆਂ, ਇਹ ਨੀ ਕਹਿਣਾ ਪੁੱਤਰ ਬੜੀ ਕਮਾਈ ਕਰ ਲਈ ਬਸ, ਉਹ ਕਹਿਣਗੇ ਆ ਪੰਡ ਰੱਖ ਆ ਛੇਤੀ ਕਰ ਹੋਰ ਲੈ ਆ, ਲਿਆ ਹੋਰ ਹੋਰ ਲੈ ਕੇ ਆ। ਸੰਗ ਕੇ ਜੋ ਸਾਥੀ ਸੋ ਤੋਂ ਸਦਾ ਹੀ ਲਾਹੌਰ ਬੋਲੇ। ਤੇ ਅਗਲਾ ਬਚਨ ਉਹਨਾਂ ਕਹਿਤਾ, ਕਹਿਣ ਲੱਗੇ ਪਿਆਰੇ ਚੇਤੇ ਰੱਖੀ, ਇਹਨਾਂ ਲੋਕਾਂ ਨੇ ਤੇਰੇ ਅੰਦਰ ਨੂੰ ਟਿਕਾ ਨੀ ਦੇਣਾ, ਛੋੜ ਵੈਰੋਵਾਲ। ਵੈਰੋਵਾਲ ਆਪਣਾ ਪੰਜਾਬ ਦਾ ਕਸਬਾ, ਚਿੱਤ ਅੰਮ੍ਰਿਤਸਰ ਲਾਈ। ਵੈਰੋਵਾਲ ਜਿਹੜੇ ਅੰਦਰ ਵੈਰ ਦੇ ਬਲ ਪਾਈ ਬੈਠਾ ਨਾ, ਇਹਨਾਂ ਵੈਰ ਨੂੰ ਬਾਹਰ ਕੱਢ ਕੇ ਆਪਣੇ ਚਿੱਤ ਨੂੰ ਗੁਰੂ ਰੂਪੀ ਅੰਮ੍ਰਿਤ ਸਰੋਵਰ ਵਿੱਚ ਜੋੜ। ਹੁਣ ਅਗਲੀ ਉਹਨਾਂ ਸ਼ਬਦ ਕਿਆ, ਕਹਿਣ ਲੱਗੇ ਨਾਭੇ ਕੇ ਜੋ ਲੋਕ, ਨਾਭਾ ਸਾਡੀ ਇੱਕ ਰਿਆਸਤ ਸੀ, ਹੁਣ ਉਹਨਾਂ ਅਰਥ ਕੀਤੇ ਨੇ ਨਾਭੇ ਦਰ ਤੇ ਨਾ ਭੈ, ਨਾ ਭੈ ਦਰ ਤੇ ਜਿਨ੍ਹਾਂ ਨੂੰ ਮੌਤ ਦਾ ਭੈ ਨੀ ਸਮਝ ਜਾਣ। ਨਾਭੇ ਕੇ ਜੋ ਲੋਕ ਸੋ ਤੋਂ ਸਦਾ ਹੀ ਪੁਕਾਰ ਤੇ ਹੈ, ਜਿਨ੍ਹਾਂ ਨੂੰ ਡਰ ਕੋਈ ਨੀ, ਉਹ ਸੰਤ ਜਨ ਸਦਾ ਪੁਕਾਰ ਕੇ ਕਹਿੰਦੇ ਸਹਾਰਨ ਕੇ ਰਸਤੇ। ਸਹਾਰਨਪੁਰ ਸ਼ਹਿਰ ਯੂਪੀ ਦਾ, ਸਹਾਰਨ ਕੇ ਰਸਤੇ ਹਰ ਦੁਆਰ ਜੀ ਕੋ ਜਾਈ ਹੈ। ਜੇ ਹਰ ਦੁਆਰ ਜਾਣੇ, ਜੇ ਰੱਬ ਦੇ ਦਰ ਤੇ ਜਾਣੇ ਤੇ ਸਹਿਣਾ ਸ਼ੁਰੂ ਕਰਦਾ ਹੈ। ਜਿਸ ਬੰਦੇ ਦੇ ਅੰਦਰ ਸਹਾਰਨ ਦੀ ਬਿਰਤੀ ਆ ਜਾਏ, ਉਹ ਰੱਬ ਦੇ ਘਰ ਤੱਕ ਜਾ ਸਕਦਾ ਹੈ। ਹੁਣ ਦੇਖੋ ਉਹਨਾਂ ਲੋਕਾਂ ਨੇ ਸ਼ਹਿਰਾਂ ਵਿੱਚੋਂ ਰੱਬ ਦੀ ਗੱਲ ਕਰ ਦਿੱਤੀ ਤੇ ਉਹ ਸ਼ਬਦ ਨੇ ਆਪਾਂ ਪੜ੍ਹਨੇ ਆ। ਮੈਂ ਬਚਨ ਬੇਨਤੀ ਕੀਤੀ, ਉਹ ਬਚਨ ਹੈ ਪੂਰਬ ਕੀ ਕਮਾਈ ਸੋ ਤੋਂ ਪੱਛਮ ਮੈਂ ਬੈਠ ਕਾਈ, ਆਗਰੇ ਕੀ ਖੇਪ ਤੋਂ ਇਹ ਕਛੂ ਨਾ ਚਲਾਈ ਹੈ। ਦਿੱਲੀ ਕੇ ਦਲਾਲੋ ਤੇਰਾ ਸੌਦਾ ਹੀ ਬਿਗਾੜ ਦੀਆ, ਜਗਾਦਰੀ ਕੀ ਲੂਟ ਪਟਿਆਲੇ ਮਾਝ ਪਾਈ ਹੈ। ਸੰਗ ਕੇ ਜੋ ਸਾਥੀ ਸੋ ਤੋਂ ਸਦਾ ਹੀ ਲਾਹੌਰ ਬੋਲੇ, ਛੋੜ ਵੈਰੋਵਾਲ ਚਿੱਤ ਅੰਮ੍ਰਿਤਸਰ ਲਾਈ ਹੈ। ਅਗਲਾ ਬਚਨ ਉਹਨਾਂ ਕੀਤਾ, ਕਹਿਣ ਲੱਗੇ ਪਿਆਰੇ ਕਿ ਨਾਭੇ ਕੇ ਜੋ ਲੋਕ ਸੋ ਤੋਂ ਸਦਾ ਹੀ ਪੁਕਾਰਤੇ ਹੈ, ਸਹਾਰਨ ਕੇ ਰਸਤੇ ਹਰ ਦੁਆਰ ਜੀ ਕੋ ਚਾਹੀ ਹੈ। ਚੌਰ ਸਾਹਿਬ ਦੇਖੋ ਐਵੇਂ ਸੀ, ਦਾਅਵੇ ਕਰੀ ਜੀ ਬੜੇ ਸੀ ਵਿਦਵਾਨ ਆ, ਜੋ ਮਰਜ਼ੀ ਕੁਛ ਕਹੀ ਤੋਂ ਕਹੀ ਜਾਏ, ਮਹਾਨ ਵਿਦਾ ਮਹਾਨ ਫਿਲਾਸਫਰ ਬਿਲਕੁਲ ਕੂੜ ਜੇ, ਉਹਨਾਂ ਵਰਗੀਆਂ ਕਮਾਈਆਂ ਨੀ ਜਿਹੜੇ ਕਰਕੇ ਕਮਾਈਆਂ ਲੱਦ ਗਏ। ਚੌਰ ਸਾਹਿਬ ਦੀ ਗੱਲ ਕਹਿੰਦੇ ਸਨ, ਮੈਨੂੰ ਇੱਕ ਦੋਹਰਾ ਆਇਆ ਜਿੱਥੇ ਅੱਜ ਵਿਸ਼ਾ ਇੱਧਰ ਚੱਲ ਪਿਆ ਥੋੜਾ ਜਿਹਾ। ਉਹ ਇੱਕ ਕਹਿੰਦੇ ਸਨ ਵੀ ਸਿਆਣੇ ਲੋਕ ਰੁੱਖਾਂ ਤੋਂ, ਸ਼ਹਿਰਾਂ ਤੋਂ, ਪਿੰਡਾਂ ਤੋਂ ਵੀ ਸਿੱਖਿਆ ਲੈਂਦੇ ਸਨ ਨਾਵਾਂ ਤੋਂ। ਉਹਨਾਂ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਪੀ ਮਾਰੀ ਕਰਨਾਲ, ਪਾਣੀ ਪਤ ਨਾਭੀ ਭਰੀ, ਸੌਣ ਪਤ ਦਈ ਉਜਾੜ ਸਖੀ, ਸਹਾਰਨ ਪੀ ਭਰੋ। ਉਹਨਾਂ ਨੇ ਅਰਥ ਦੇ ਚੀਤੇ ਕੀਤੇ, ਹੈ ਤਾਂ ਸਾਰੇ ਸ਼ਹਿਰ ਹੀ ਨੇ। ਪੀ ਮਾਰੀ ਕਰਨਾਲ, ਕਰਨਾਲ ਸਾਡੇ ਹਰਿਆਣੇ ਦਾ ਇੱਕ ਸ਼ਹਿਰ ਜ਼ਿਲ੍ਹਾ ਹੈ। ਪੀ ਮਾਰੀ ਕਰਨਾਲ, ਪਾਣੀ ਪਤ ਨਾਭੀ ਭਰੀ। ਹੁਣ ਪਾਣੀ ਪਤ ਉਸ ਤੋਂ ਅਗਲਾ ਸ਼ਹਿਰ ਹੈ ਜਦੋਂ ਅੰਮ੍ਰਿਤ ਆਪਣਾ ਜਾਈਏ ਦਿੱਲੀ ਨੂੰ। ਕਹਿਣ ਲੱਗੇ ਪੀ ਮਾਰੀ ਕਰਨਾਲ, ਪਾਣੀ ਪਤ ਨਾਭੀ ਭਰੀ, ਸੋਹਣੀ ਪਤ ਦਈ ਉਜਾੜ, ਉਸ ਤੋਂ ਅਗਲਾ ਸ਼ਹਿਰ ਹੈ ਸੋਹਣੀਪਤ। ਜਦੋਂ ਇੱਧਰੋਂ ਜਾਂਦੇ ਹਾਂ ਪੰਜਾਬ ਤੋਂ, ਸੋਹਣੀ ਪਤ ਗਈ ਉਜਾੜ ਸਖੀ, ਸਹਾਰਨ ਪੀ ਭਰੋ। ਸਹਾਰਨ ਇੱਕ ਸ਼ਹਿਰ ਆਪਾਂ ਅੱਗੇ ਕਿਹਾ, ਅਸੀਂ ਤਾਂ ਕਹਾਂਗੇ ਸ਼ਹਿਰ ਹੀ ਨੇ। ਫਿਰ ਉਹਨਾਂ ਦੇ ਅਰਥ ਕੀਤੇ, ਕਹਿਣ ਲੱਗੇ ਪੀ ਮਾਰੀ ਕਰ ਨਾਲ, ਦੋ ਵੱਖਰੇ ਵਰਤ ਦੇ ਪਾਠ ਨੇ। ਪੀ ਦਰ ਤੇ ਪਤੀ, ਇੱਕ ਸਖੀ ਆਈ, ਕਹਿਣ ਲੱਗੀ ਦੇਖ ਭੈਣੇ ਅੱਜ ਬਾਹਰੋਂ ਗੁੱਸੇ ਵਿੱਚ ਆਇਆ। ਇਹਦੇ ਅਰਥ ਇਹ ਨਾ ਸਮਝਿਓ ਕਿਤੇ ਵੀ, ਕਿਉਂਕਿ ਸਾਡੀ ਸੋਚ ਜਿਹੜੀ ਬਿਲਕੁਲ ਸੰਕੀਰਨ ਹੋ ਗਈ ਹੈ। ਆਪ ਮਿਹਨਤ ਕਰਨੀ ਨੀ, ਕਰਨ ਵਾਲੇ ਮਿਹਨਤ ਨੂੰ ਛੱਡਣਾ ਨੀ, ਕਿਉਂਕਿ ਦੁਨੀਆਂ ਵਿੱਚ ਨਿੰਦਿਆ ਕਰਨੀ, ਆਲੋਚਕ ਬਣਨਾ ਕੋਈ ਵੱਡੀ ਗੱਲ ਨੀ। ਜਿਹੜੇ ਬੰਦੇ ਆਪਣੀ ਜ਼ਿੰਦਗੀ ਦੀ ਮੰਜ਼ਿਲ ਚੋਂ ਭਟਕ ਜਾਂਦੇ ਨੇ, ਅਕਸਰ ਉਹ ਬੰਦੇ ਨਿੰਦਕ ਤੇ ਆਲੋਚਕ ਬਣ ਜਾਂਦੇ, ਕਿਉਂਕਿ ਉਹਨਾਂ ਨੂੰ ਆਪ ਸਮਝ ਕੋਈ ਨੀ। ਉਹਨੇ ਕਹਿੰਦੇ ਸਹੇਲੀ ਨੇ ਪੁੱਛਿਆ, ਕਹਿਣ ਲੱਗੀ ਅੱਜ ਗੱਲ ਕੀ ਵੀ ਬੜਾ ਤੇਰਾ ਚਿਹਰਾ ਲੱਥਾ ਤੇ। ਕਹਿਣ ਲੱਗੀ ਕੀ ਕਰਾਂ, ਜੇ ਆਇਆ ਸੀ ਗੁੱਸੇ ਵਿੱਚ ਪਤੀ, ਪੀ ਪੀ ਦਰ ਤੇ ਪਤੀ, ਪੀ ਮਾਰੀ ਕਰਨਾਲ, ਉਹਨੇ ਹੱਥ ਨਾਲ ਮੇਰੇ ਉੱਤੇ ਇੱਕ ਵਾਰ ਕੀਤਾ। ਕਹਿਣ ਲੱਗੇ ਪਾਣੀ ਪਤ ਨਾਭੀ ਭਰੀ, ਪਾਣੀ ਪਤ ਅਰਥ ਆ ਪਾਣੀ ਦੀਆਂ ਪਤੀ ਅੱਖੀਆਂ। ਇੱਕ ਉਹਨੇ ਹੱਥ ਚੁੱਕਿਆ ਤੇ ਜਿਹੜੀਆਂ ਮੇਰੀਆਂ ਅੱਖਾਂ ਪਾਣੀ ਨਾਲ ਭਰੀਆਂ ਸਨ, ਇੰਨੇ ਅੱਥਰੂ ਡਿੱਗੇ ਕਿ ਨਾਭੀ ਤੱਕ ਮੇਰੇ ਸਾਰੇ ਕੱਪੜੇ ਪਾਣੀ ਨਾਲ ਹੀ ਭਰੇ ਗਏ, ਅੱਖਾਂ ਦੇ ਅੱਥਰੂਆਂ ਨਾਲ ਭਰੇ ਗਏ। ਕਹਿਣ ਲੱਗੇ ਤੀ ਮਾਰੀ ਕਰਨਾਲ, ਪਾਣੀ ਪਤ ਨਾਭੀ ਭਰੀ, ਸੋਹਣੀ ਪਤ ਦਈ ਉਜਾੜ। ਹੁਣ ਸੋਹਣੀ ਪਤ ਦਾ ਅਰਥ ਆਪਾਂ ਸਮਝਦੇ ਹਾਂ, ਕੰਨਾਂ ਵਿੱਚ ਸੋਨੇ ਦੀਆਂ ਮੁਰਖੀਆਂ ਪਾਣੀਆਂ, ਗਲੇ ਵਿੱਚ ਹਾਰ ਪਾਣਾ। ਕਹਿਣ ਲੱਗੇ ਇੰਨਾ ਗੁੱਸੇ ਵਿੱਚ ਆਇਆ, ਉਹਨੇ ਮੇਰੀ ਜੰਜੀਰ ਤੋੜ ਕੇ ਉਹ ਜਮਾ ਕੇ ਸੋਹਣੀ ਪਤ ਦਈ ਉਜਾੜ। ਅੱਗੋ ਸਖੀ ਕਹਿੰਦੀ ਏ ਕਿ ਨਹੀਂ, ਸੋਹਣੀ ਪਤ ਦਈ ਉਜਾੜ ਸਖੀ, ਸਹਾਰਨ ਪੀ ਬਲੋ ਵੀ ਮੇਰੀ ਇਹ ਭੈਣੇ ਉਹ ਲਾਮਾ ਨਾ ਦਈ ਸਿਰ ਤੇ ਪਤੀ ਖਲੋਤਾ ਹੋਵੇ ਉਹਦੀ ਝਿੜਕ ਵੀ ਚੰਗੀ ਲੱਗਦੀ ਹੁੰਦੀ ਸਹਾਰਨ ਦਰ ਤੇ ਸਹਾਰ ਲਈ ਖੈਰ ਮੇਰੇ ਕਹਿਣ ਤੋਂ ਮੁਰਾਦ ਸੀ ਉਹਨਾਂ ਲੋਕਾਂ ਨੇ ਸ਼ਹਿਰਾਂ ਦੇ ਨਾਵਾਂ ਵਿੱਚ ਮੈਂ ਬੇਨਤੀ ਕਰ ਰਿਹਾ ਸਾਂ ਬਗਦਾਦ ਦਾ ਅਰਥ ਹੈ ਕਿ ਰੱਬ ਦਾ ਦਿੱਤਾ ਹੋਇਆ ਤੋਹਫਾ ਉੱਥੇ ਇੱਕ ਫਕੀਰ ਨੇ ਕੀਰਤਨ ਸੁਣਿਆ ਬਾਬੇ ਨਾਨਕ ਦਾ ਕਿੰਨੇ ਦਿਨ ਸੁਣਦਾ ਰਿਹਾ ਜਿੱਦਣ ਹਜ਼ੂਰ ਚੱਲੇ ਤੇ ਉਹਨੇ ਇੱਕੋ ਗੱਲ ਕੀ ਕਹਿਣ ਲੱਗਾ ਮਹਾਰਾਜ ਹੁਣ ਇੰਨੀ ਚਿਤਕ ਲਾ ਕੇ ਇਕੱਲਿਆਂ ਨਾ ਛੱਡ ਕੇ ਜਾਓ ਇਹੀ ਤਾਂ ਬਾਬੇ ਦੀ ਖੁਦ ਰਹਿਮਤਾਂ ਸਨ ਕਿ ਜੇ ਸਰੀਰ ਕਰਕੇ ਕਿਸੇ ਤੋਂ ਦੂਰ ਜਾਂਦੇ ਸਨ ਤੇ ਉਹਦੇ ਖੇੜੇ ਨੂੰ ਮਰਨ ਨਹੀਂ ਸਨ ਦਿੰਦੇ ਕਹਿਣ ਲੱਗੇ ਤੈਨੂੰ ਦੂਰੀ ਭਾਸਦੀ ਹੈ ਨਾ ਤੂੰ ਸ਼ਬਦ ਨਾਲ ਜੁੜ ਜਾ ਇਸੇ ਤਰ੍ਹਾਂ ਧਿਆਨ ਵਿੱਚ ਬੈਠਾ ਰਹੀ ਤੇਰੀ ਜ਼ਿੰਦਗੀ ਵਿੱਚ ਕਦੀ ਵੀ ਰੁੱਖਾਪਨ ਨਹੀਂ ਆਵੇਗਾ ਤੇਰੀ ਜ਼ਿੰਦਗੀ ਵਿੱਚ ਕਦੀ ਵੀ ਕਠੋਰਤਾ ਨਹੀਂ ਆਵੇਗੀ ਤੇਰੀ ਜ਼ਿੰਦਗੀ ਵਿੱਚ ਕਦੀ ਵੀ ਵਕਾਰਾਂ ਦਾ ਤੁਖਾਰ ਨਹੀਂ ਪਏਗਾ ਕੱਕਰ ਨਹੀਂ ਆਏਗਾ ਤੇ ਉੱਥੇ ਉਹ ਲਿਖਦੇ ਨੇ ਇੱਕ ਸ਼ਿਲਾ ਲੇਖ ਹੈ ਜਿਹਦੇ ਉੱਤੇ ਲਿਖਿਆ ਹੈ ਕਿ ਬਾਬਾ ਨਾਨਕ ਫਕੀਰ ਇੱਥੇ ਆਏ ਮੈਂ ਪੰਜਾਬੀ ਵਿੱਚ ਅਰਥ ਕਰ ਰਿਹਾ ਇੱਥੇ ਆਏ ਕੀਰਤਨ ਹੋਇਆ ਸ਼ਿਵ ਤੋਂ ਸਲਾਹ ਹੋਈ ਇੱਥੇ ਸ਼ੇਖ ਬਹਿਲੋਲ ਨੇ ਬਾਬੇ ਦੇ ਜਾਣ ਤੋਂ ਬਾਅਦ ਸੱਤ ਸਰਦੀਆਂ ਕੇਵਲ ਰੱਬ ਦੀ ਯਾਦ ਵਿੱਚ ਬਤੀਤ ਕੀਤੀਆਂ ਸੱਤ ਸਰਦੀਆਂ ਦਾ ਅਰਥ ਮਤਲਬ ਸੱਤ ਸਾਲ ਉਹ ਬੰਦਾ ਉੱਥੇ ਬੈਠਾ ਰਿਹਾ ਜਿਹੜੀ ਪ੍ਰੋਫੈਸਰ ਪੂਰਨ ਸਿੰਘ ਨੇ ਗੱਲ ਲਿਖੀ ਉਹਨਾਂ ਨੇ ਅੱਗੇ ਜਾ ਗੱਲ ਸਿਰੇ ਤੇ ਲਾਈ ਕਹਿਣ ਲੱਗੇ ਕੇਵਲ ਸੱਤ ਸਰਦੀਆਂ ਨਹੀਂ ਚੁੱਪ ਕਰਕੇ ਬੈਠਾ ਧਿਆਨ ਵਿੱਚ ਮਗਨ ਬੈਠਾ ਤੇ ਜਦੋਂ ਕਿਤੇ ਉਹ ਨੇਤਰ ਖੋਲਦਾ ਸੀ ਜਿਹਦੇ ਉੱਤੇ ਉਹਦੀ ਨਜ਼ਰ ਪੈ ਜਾਂਦੀ ਸੀ ਉਸ ਬੰਦੇ ਨੂੰ ਰੱਬ ਦੀ ਬੰਦਗੀ ਵਿੱਚ ਰੰਗ ਦਿੰਦਾ ਸੀ ਉਹ ਸੀ ਅੰਦਰ ਦੀ ਚੁੱਪ ਅੰਦਰ ਚੁੱਕੇ ਤੇ ਸੱਚ ਜਾਣੋ ਜਿੰਨਾ ਕੋਈ ਅੰਦਰੋਂ ਚੁੱਪ ਰਹੇਗਾ ਓਨਾ ਹੀ ਰਸ ਨਾਲ ਭਰਿਆ ਜਾਏਗਾ ਕਹਿੰਦੇ ਸਨ ਕਿ ਤੌੜੀ ਵਿੱਚ ਆਪਾਂ ਕੋਈ ਚੀਜ਼ ਪਕਾਈਏ ਭੋਜਨ ਉਹਨੂੰ ਢੱਕ ਕੇ ਰੱਖੋ ਤੇ ਰਸ ਭਰਦਾ ਜੇ ਘੜੀ ਪਿੱਛੋਂ ਉੱਤੋਂ ਖੋਲੀ ਜਾਓ ਤੇ ਉਹਦਾ ਰਸ ਨਹੀਂ ਰਹਿੰਦਾ ਜੇ ਨਾਮ ਜਪਦੇ ਆਪਣੇ ਆਪ ਨੂੰ ਚੁੱਪ ਵਿੱਚ ਲੈ ਜਾਈਏ ਤੇ ਅੰਦਰ ਜ਼ਿੰਦਗੀ ਰਸ ਨਾਲ ਭਰੇਗੀ ਅੱਜ ਹਜ਼ੂਰ ਨੇ ਸ਼ਬਦ ਵਰਤੇ ਨੇ ਭਾਈ ਕਿ ਦੇਖੋ ਬਖੇੜੇ ਦੀ ਰੁੱਤ ਆ ਗਈ ਚੁੱਪ ਵੀ ਇੱਕ ਆਪਣੇ ਵਿੱਚ ਸੁੱਖ ਹੈ ਆਰੰਭ ਕੋਈ ਸ਼ਬਦ ਸਲੋਕ ਹੈ ਉਦਮ ਅਗਮ ਅਗੋਚਰੋ ਚਰਨ ਕਮਲ ਨਮਸਕਾਰ ਇਹਦੇ ਅਰਥ ਕਰਾਂਗੇ ਉਦਮ ਦਰ ਤੇ ਜਿਹਦੇ ਕੋਲ ਆਲਸ ਕੋਈ ਨਹੀਂ ਹੇ ਪ੍ਰਭੂ ਤੂੰ ਆਲਸ ਤੋਂ ਰਹਿ ਕੇ ਉਹਦੇ ਕੋਈ ਆਲਸ ਨਹੀਂ ਦੇਖੋ ਜੇ ਉਹ ਆਲਸ ਕਰਦਾ ਮੈਂ ਕੱਲ ਦੁਪਹਿਰ ਦੀ ਕਥਾ ਵਿੱਚ ਅਰਜ ਕੀਤੀ ਸੀ ਉਹ ਫਿਰ ਆਪਣੇ ਬਿਰਦ ਦੀ ਪੈਜ ਨਾ ਰੱਖ ਸਕੇ ਜੇ ਉਹ ਆਲਸੀ ਹੋਵੇ ਨਾ ਕਹਿ ਵੀ ਚਲੋ ਕੋਈ ਨੀ ਜੀਵ ਪੈਦਾ ਕਰੀ ਜੋ ਰੋਟੀ ਮੈਂ ਆਪ ਇਕੱਠੀ ਦੇ ਦਿਆਂਗਾ ਏਦਾਂ ਕੱਲ ਦੁਪਹਿਰ ਦੀ ਕਥਾ ਵਿੱਚ ਅਰਜ ਕੀਤੀ ਸੀ ਉਹ ਫਿਰ ਆਪਣੇ ਬਿਰਦ ਦੀ ਪੈਜ ਨਾ ਰੱਖ ਸਕੇ ਜੇ ਉਹ ਆਲਸੀ ਹੋਵੇ ਨਾ ਕਹਿ ਵੀ ਚਲੋ ਕੋਈ ਨੀ ਜੀਵ ਪੈਦਾ ਕਰੀ ਜੋ ਰੋਟੀ ਮੈਂ ਆਪ ਇਕੱਠੀ ਦੇ ਦਿਆਂਗਾ ਏਦਾਂ ਉਹ ਆਲਸੀ ਖਾਈ ਨਹੀਂ ਹਰ ਵੇਲੇ ਉਹ ਸੁਚੇਤ ਹੈ ਅਗਮ ਜਦੋਂ ਤੱਕ ਸਾਡੀ ਪਹੁੰਚ ਕੋਈ ਨਹੀਂ ਅਗੋਚਰ ਅਗੋਚਰ ਦਾ ਅਰਥ ਹੁੰਦਾ ਜਿਹਦੇ ਤੱਕ ਸਾਡੇ ਇੰਦਰੀਆਂ ਦੀ ਪਹੁੰਚ ਵੀ ਨਹੀਂ ਉਦਮ ਅਗਮ ਅਗੋਚਰੋ ਤੇ ਸਾਡੀ ਪਹੁੰਚ ਪਤਾ ਕੀ ਉਹ ਕੰਮ ਅਸੀਂ ਕਰਨਾ ਕੋਈ ਸਾਡੀ ਪਹੁੰਚ ਚਰਨ ਕਮਲ ਨਮਸਕਾਰ ਵੀ ਤੁਰਕ ਨਾ ਕਰ ਤੇਰੀ ਪਹੁੰਚ ਇਹ ਤੂੰ ਉਹਦੇ ਚਰਨਾਂ ਵਿੱਚ ਆਪਣੇ ਵੱਲੋਂ ਮੱਥਾ ਟੇਕ ਦੇ ਨਮਸਕਾਰ ਕਰਦੇ ਤੇ ਕਹਿ ਦੇ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਤੂੰ ਬਸ ਇੱਕੋ ਕੰਮ ਕਰ ਨਮਸਕਾਰ ਤਾਂ ਕੋ ਲਖਬਾਰ ਤੂੰ ਇੱਕੋ ਕੰਮ ਕਰ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲਬਲ ਜਾਈਏ ਆਪ ਮੁਕਤ ਮੋਹ ਤਾਰੇ ਆਪ ਉਦਮ ਅਗਮ ਅਗੋਚਰੋ ਚਰਨ ਕਮਲ ਨਮਸਕਾਰ ਕਥਨੀ ਕਥਨੀ ਦਰ ਤੇ ਕਥਨਾ ਬੋਲਣਾ ਸਾ ਸੁਧ ਭਾਵ ਸੀ ਸਾ ਦਰ ਤੇ ਉਹ ਤੁਧ ਭਾਵ ਸੀ ਤੈਨੂੰ ਉਹ ਬੋਲ ਪਾਉਂਦੇ ਨੇ ਨਾਨਕ ਨਾਮ ਆਧਾਰ ਜਿਨ੍ਹਾਂ ਬੋਲਾਂ ਵਿੱਚ ਰੱਬ ਦੇ ਨਾਮ ਦਾ ਜ਼ਿਕਰ ਹੋਵੇ ਨਾਨਕ ਜੀ ਤੈਨੂੰ ਉਹ ਕਥਨੀ ਨਹੀਂ ਪਾਉਂਦੀ ਜਿਹਦੇ ਵਿੱਚ ਤਰਕ ਹੋਵੇ ਕਤਾਕਸ਼ ਹੋਵੇ ਤੈਨੂੰ ਤਾਂ ਸ਼ਬਦ ਹੀ ਉਹ ਚੰਗੇ ਲੱਗਦੇ ਨੇ ਜਿੱਤ ਬੋਲਿਆ ਪਤ ਪਾਈਐ ਸੋ ਬੋਲਿਆ ਪ੍ਰਵਾਨ ਕਥਨੀ ਸਾਤ ਦੁਭਾਵ ਸੀ ਨਾਨਕ ਨਾਮ ਆਧਾਰ ਅੱਗੇ ਫਿਰ ਸਾਨੂੰ ਉਪਦੇਸ਼ ਦਿੰਦੇ ਨੇ ਸੰਤ ਸ਼ਰਨ ਸਾਜਨ ਪੜੋ ਕਿ ਹੇ ਸੱਜਣੋ ਹੇ ਸਤ ਸੰਗੀ ਜਣੋ ਰੱਬ ਦੀ ਪਿਆਰਿਆਂ ਦੀ ਮਹਾਂਪੁਰਸ਼ਾਂ ਦੀ ਗੁਰਮੁਖਾਂ ਦੀ ਸ਼ਰਨ ਵੀ ਚਲੇ ਜਾਓ ਸਵਾਮੀ ਸਿਮਰ ਅਨੰਤ ਉਸ ਅਨੰਤ ਪਰਮਾਤਮਾ ਦਾ ਸਿਮਰਨ ਕਰੋ ਦੀ ਯਾਦ ਵੀ ਜੁੜੋ ਤੇ ਜਦੋਂ ਜੁੜਾਂਗੇ ਸੂਕੇ ਤੇ ਖਰਿਆ ਕੀਆ ਨਾਨਕ ਜਪ ਭਗਵੰਤ, ਸੁੱਕਿਆਂ ਤੋਂ ਖਰੇ ਹੋ ਗਏ ਜਿਹੜੇ ਸ਼ਰਨ ਵਿੱਚ ਚਲੇ ਗਏ। ਗੁਰਮੁਖੋ ਦੇਖੋ ਜਿਹੜਾ ਹਰੇ ਦੀ ਸ਼ਰਨ ਵੀ ਜਾਂਦਾ ਹੈ, ਜਿਹੜਾ ਆਪ ਠੰਡ ਨਾਲ ਭਰਿਆ ਹੈ, ਨਾਮ ਨਾਲ ਭਰਿਆ ਹੈ, ਉਹਦੇ ਕੋਲ ਬੈਠਣ ਵਾਲੇ ਕੋਲ ਵੀ ਸੁੱਖ ਹੈ। ਅੱਗੇ ਹਜ਼ੂਰ ਨੇ ਸ਼ਬਦ ਵਰਤੇ ਨੇ, ਕਹਿਣ ਲੱਗੇ ਰੁੱਤ ਸਰਸ ਬਸੰਤ ਮਹਾ ਚੇਤ ਵੈਸਾਖ ਸੁਖ ਮਾਹ ਜੀਓ, ਕਿ ਚੇਤ ਦਾ ਵੈਸਾਖ ਦਾ ਮਹੀਨਾ ਹੈ। ਹਜ਼ੂਰ ਕਹਿੰਦੇ ਨੇ ਕਿ ਮਹੀਨੇ ਬੜੇ ਚੰਗੇ ਨੇ, ਕਿਉਂ ਕਹਿੰਦੇ ਨੇ ਇਹਦੇ ਵਿੱਚ ਸਾਤ ਦਰਸ਼ਨ ਦਾ ਰਸ ਸਹਿਤ, ਉਹ ਰੁੱਤ ਆ ਗਈ ਜਿਹੜੀ ਰਸ ਨਾਲ ਭਰਪੂਰ ਹੈ, ਜਿਹਦੇ ਵਿੱਚ ਖੇੜਾ ਹੀ ਖੇੜਾ। ਹਰ ਜੀਉ ਨਵ ਮਿਲਿਆ ਕਿੰਨ, ਜਿਨ੍ਹਾਂ ਨੂੰ ਹਰੀ ਜੀ ਪਰਮਾਤਮਾ ਮਿਲ ਗਿਆ, ਮੌਲਿਆ ਮਨ ਤਨ ਸਾਫ ਜੀਓ, ਉਹਨਾਂ ਦੀ ਸਵਾਸ, ਉਹਨਾਂ ਦਾ ਮਨ, ਉਹਨਾਂ ਦਾ ਤਨ ਪੂਰਨ ਖੇੜੇ ਵਿੱਚ ਆ ਗਿਆ ਜਿਨ੍ਹਾਂ ਨੂੰ ਪਰਮਾਤਮਾ ਮਿਲਿਆ। ਮੈਂ ਕਹਿੰਦਾ ਜਿਨ੍ਹਾਂ ਨੂੰ ਮਿਲਿਆ ਉਹ ਤੇ ਖੇੜੇ ਵਿੱਚ ਹੈ ਹੀ, ਜਿਨ੍ਹਾਂ ਨੂੰ ਖਬਰ ਹੀ ਮਿਲ ਗਈ ਉਹ ਪਹਿਲੀ ਖੇੜ ਜਾਂਦੇ। ਮਨ ਚਾਓ ਭਇਆ ਪ੍ਰਭ ਆਤਮ ਸੁਣਿਆ, ਜਦੋਂ ਤੁਰਦੇ ਨੇ ਤੇ ਕਹਿੰਦੇ ਨੇ ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ। ਚੇਤੇ ਰੱਖੋ ਜੇ ਸੋਏ ਵੇ, ਸੋਏ ਦਰ ਤੇ ਖਬਰ ਆਇਆ ਨੀ, ਸੋਏ ਸੁਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਪੰਥ ਜਲੰਦੜੀ, ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ। ਹਰ ਜੀਉ ਨਾ ਮਿਲਿਆ ਮੌਲਿਆ ਮੰਤਨ ਸਾਥ ਜੀਉ, ਘਰ ਨਾ ਨੇਚਲ ਆਨੰਦ ਸਖੀਏ। ਕਹਿਣ ਲੱਗੇ ਹੇ ਸਹੇਲੀਏ ਮੇਰੀਏ ਭੈਣੇ, ਮੇਰੇ ਘਰ ਵਿੱਚ ਉਹ ਪਤੀ ਪਰਮਾਤਮਾ ਆ ਗਿਆ ਜਿਹੜਾ ਸਦਾ ਨੇਚਲ ਹੈ, ਚਲਾਏ ਮਾਨ ਨਹੀਂ। ਕਹਿਣ ਲੱਗੇ ਚਰਨ ਕਮਲ ਪ੍ਰਫੁੱਲਿਆ, ਉਹਦੇ ਚਰਨ ਕਮਲਾਂ ਨਾਲ ਜੁੜ ਕੇ ਮੇਰਾ ਹਿਰਦਾ ਕਮਲ ਪ੍ਰਫੁੱਲਿਆ, ਦਰ ਤੇ ਖੇੜੇ ਵਿੱਚ ਆ ਗਿਆ। ਸੁੰਦਰ ਜਿਹੜਾ ਬਹੁਤ ਸੋਹਣਾ ਹੈ, ਸੁਗੜ ਸੁਜਾਨ ਬੇਤਾ, ਜਿਹੜਾ ਬੜਾ ਸੁਗੜ ਹੈ ਸੁਜਾਣਾ ਹੈ, ਜਿਹੜਾ ਹਰ ਗੱਲ ਦਾ ਜਾਣਕਾਰ ਹੈ, ਗੁਣ ਗੋਵਿੰਦ ਅਮੁੱਲਿਆ। ਉਸ ਪਰਮਾਤਮਾ ਦੇ ਜਿਹੜੇ ਗੁਣ ਨੇ ਉਹ ਅਮੁੱਲਕ ਨੇ। ਬਦ ਭਾਗ ਪਾਇਆ ਦੁੱਖ ਗਵਾਇਆ, ਵੱਡਿਆਂ ਭਾਗਾਂ ਨਾਲ ਜਿਹਨੇ ਪਰਮਾਤਮਾ ਨੂੰ ਪਾਲਿਆ ਉਹਦੇ ਦੁੱਖ ਚਲੇ ਗਏ। ਭਈ ਪੂਰਨ ਆਸ ਜੀਓ, ਉਹਦੀ ਹਰ ਆਸ ਪੂਰੀ ਹੋ ਗਈ। ਸਾਹਿਬ ਕਹਿਣ ਲੱਗੇ ਬਿਨਵੰਤ ਨਾਨਕ ਸ਼ਰਨ ਤੇਰੀ, ਬਿਨਵੰਤ ਦਰਸ਼ਨ ਦਾ ਬੇਨਤੀ ਕਰਨੀ। ਗੁਰੂ ਅਰਜਨ ਦੇਵ ਜੀ ਕਹਿੰਦੇ ਮਾਲਕ ਤੇਰੇ ਚਰਨਾਂ ਵਿੱਚ ਬੇਨਤੀ ਕਰਕੇ ਸ਼ਰਨ ਵਿੱਚ ਆਇਆ, ਮਿਟੀ ਜਮਕੀ ਤ੍ਰਾਸ ਜੀਓ, ਤੇਰੀ ਕਿਰਪਾ ਦਾ ਸਦਕਾ ਸਾਡੇ ਅੰਦਰ ਦੀ ਜਿਹੜੀ ਜਮਾਂ ਦੀ ਤਰਾਸ, ਜਮਾਂ ਦਾ ਡਰ ਹੈ, ਇਹਦਾ ਅਰਥ ਮਿੱਟੀ ਕਰਾਂਗੇ। ਮਿੱਟੀ ਦੇ ਭਾਵੇਂ ਅੱਖਰ ਉਹੀ ਨੇ, ਆਪਾਂ ਪੜ੍ਹਨੇ ਵੇ ਨਾ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ। ਹੁਣ ਸ਼ਬਦ ਮਿੱਟੀ ਵੀ ਆਉਂਦਾ ਇੱਥੇ ਵੀ ਮਿੱਟੀ, ਕਿ ਜਿਹੜੇ ਅੰਦਰ ਦੀ ਪਿਆਸ ਸੀ, ਡਰ ਸੀ, ਵਹਿਮ ਸੀ, ਉਹ ਸਾਰਾ ਮਿੱਟ ਗਿਆ ਜਦੋਂ ਮਾਲਕ ਦੇ ਚਰਨਾਂ ਨਾਲ ਜੁੜੇ। ਆਓ ਮਾਲਕ ਮੇਰ ਕਰੇ ਬਾਹਰ ਦੀ ਬਸੰਤ ਨਾਲ ਕਿਤੇ ਅੰਦਰ ਦੀ ਬਸੰਤ ਆ ਜਾਏ, ਬਾਹਰ ਦੀ ਚਿਮ ਚਿਮੀ ਬਰਸਾਤ ਨਾਲ ਕਿਤੇ ਅੰਦਰ ਨਾਮ ਦੀ ਝੜੀ ਲੱਗ ਜਾਏ। ਮੇਰਾ ਮਾਲਕ ਮੇਰ ਕਰੇ ਜਿਵੇਂ ਕੋਕਲ ਅੰਬਾਂ ਤੇ ਬੋਲਦੀ ਏ, ਕਿਤੇ ਪਿਆਰੇ ਦੀ ਖਬਰ ਸੁਣ ਕੇ ਅੰਦਰੋਂ ਅਸੀਂ ਵੀ ਗੀਤ ਅਲਾਪਣ ਲੱਗ ਪਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।